ਸਵਈਆ ਛੰਦ ਕਹਿਤ ਪਿਓ ਮਮ ਪਿਤ ਹਤਿਓ ਤੈਂ ਗੁਰ ਕੇ ਆਗੇ ਕਰਤ ਪ੍ਰਤੀਖਨ ਮੈਰਿਓ ਸੋ ਅਬ ਫਲ ਲਾਗੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਤੇਗ ਬਹਾਦਰ ਸਿਮਰੀਐ ਘਰ ਨੌ ਨਿਧਿਆਵੈ ਤਾਏ ਸਭ ਥਾਈ ਹੋਏ ਸਹਾਇ। ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਔਰ ਗੁਰੂ ਕੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰਾਇਆ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਪੇਰੀ ਬਾਣੀਆਂ ਸਿਰ ਬਾਣੀ। ਪਵਿੱਤਰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਹਰ ਰੋਜ਼ ਸੰਧਿਆ ਦੇ ਦੀਵਾਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀਆਂ ਪੀਰੀਆਂ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਹਰਗੁਰ ਹਰਗੋਬਿੰਦ ਅਤੋਲਾ। ਐਸੇ ਸਤਿਗੁਰਾਂ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਹਰਗੋਬਿੰਦਪੁਰਾ ਨਗਰ ਵਸਾਇਆ ਹੈ ਔਰ ਇੱਥੋਂ ਦੇ ਰਹਿਣ ਵਾਲੇ ਦੁਸ਼ਟ ਭਗਵਾਨ ਦਾਸ ਘੇੜ ਨੂੰ ਜੋ ਸਤਿਗੁਰਾਂ ਦੀ ਨਿੰਦਾ ਕਰਦਾ ਸੀ, ਗੁਰ ਕੀ ਨਿੰਦਾ ਸੁਣੇ ਨਾ ਕਾਣ ਦੇ ਮਹਾਂਵਾਕ ਅਨੁਸਾਰ ਸਤਿਗੁਰਾਂ ਨੇ ਉਹਦੇ ਕੀਤੇ ਦੀ ਉਹਨੂੰ ਸਜ਼ਾ ਦਿੱਤੀ ਹੈ। ਉਸ ਦੇ ਪੁੱਤਰ ਨੇ ਚੰਦੂ ਦੇ ਪੁੱਤਰ ਨਾਲ ਰਲ ਕੇ ਤੁਰਕਾਂ ਦੀ ਫੌਜ ਚੜਾ ਲਿਆਂਦੀ ਔਰ ਸ੍ਰੀ ਹਰਗੋਬਿੰਦਪੁਰੇ ਦੇ ਮੈਦਾਨ ਵਿੱਚ ਵੱਡਾ ਭਾਰੀ ਯੁੱਧ ਛਿੜ ਗਿਆ ਹੈ। ਇਸ ਜੰਗ ਦੇ ਵਿੱਚ ਬਹਾਦਰ ਭਾਈ ਸਾਹਿਬ ਭਾਈ ਵਿਧੀ ਚੰਦ ਛੀਨਾ, ਗੁਰੂ ਕਾ ਸੀਨਾ ਅਤੇ ਹੋਰ ਬੜੇ ਮਹਾਨ ਯੋਧੇ ਗੁਰੂ ਕੇ ਸਿੱਖਾਂ ਨੇ ਬਹਾਦਰੀ ਦੇ ਕਰਤੱਬ ਦਿਖਾਏ ਹਨ। ਹੁਣ ਚੰਦੂ ਦਾ ਪੁੱਤਰ ਭਾਈ ਵਿਧੀ ਚੰਦ ਜੀ ਦੇ ਸਾਹਮਣੇ ਆ ਗਿਆ ਹੈ। ਭਾਈ ਸਾਹਿਬ ਜੀ ਦੀ ਪਛਾਣ ਕਰਕੇ ਭਾਈ ਵਿਧੀ ਚੰਦ ਨੂੰ ਲਲਕਾਰਿਆ ਹੈ। ਉਸਨੇ ਕਹਿੰਦਾ ਤੂੰ ਮੇਰੇ ਪਿਤਾ ਚੰਦੂ ਨੂੰ ਮਾਰਿਆ ਸੀ, ਕਿਉਂਕਿ ਜਦੋਂ ਚੰਦੂ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਦਿੱਲੀ ਦੇ ਵਿੱਚ ਝੂਠਾ ਪਾ ਦਿੱਤਾ ਸਭਾ ਦੇ ਵਿੱਚ, ਉਸ ਵੇਲੇ ਮਹਾਰਾਜ ਨੇ ਇਸ਼ਾਰਾ ਕੀਤਾ ਬਹਾਦਰ ਭਾਈ ਵਿਧੀ ਚੰਦ ਭਾਈ ਜੇਠਾ ਜੀ ਵਰਗੇ ਸੂਰਮਿਆਂ ਨੂੰ। ਭਾਈ ਵਿਧੀ ਚੰਦ ਨੇ ਚੰਦੂ ਦੀ ਪੱਗ ਲਾਹ ਕੇ ਤੇ ਉਹਦੀਆਂ ਮੁਸ਼ਕਾਂ ਕੱਸ ਲਈਆਂ ਸਨ ਤੇ ਉਹਦੀ ਨੱਕ ਪਾੜ ਕੇ ਨਕੇਲ ਪਾ ਕੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਸਾਰਿਆਂ ਸ਼ਹਿਰਾਂ ਪਿੰਡਾਂ ਗਲੀਆਂ ਬਾਜ਼ਾਰਾਂ ਵਿੱਚ ਘੁਮਾਇਆ ਸੀ ਤੇ ਹਰ ਦੁਕਾਨ ਤੋਂ ਇੱਕ ਇੱਕ ਟਕਾ ਮੰਗਾਇਆ ਸੀ ਤੇ ਹਰ ਇੱਕ ਸਿੱਖ ਤੋਂ ਪੰਜ ਪੰਜ ਜੁੱਤੀਆਂ ਮਰਵਾਈਆਂ ਸਨ। ਜੋ ਭਾਈ ਵਿਧੀ ਚੰਦ ਜੀ ਨੇ ਮਹਾਰਾਜ ਪੰਚਮ ਪਾਤਸ਼ਾਹ ਸਤਿਗੁਰੂ ਜੀ ਦੀ ਸ਼ਹੀਦੀ ਅੱਖਾਂ ਨਾਲ ਵੇਖੀ ਸੀ ਉਹਦਾ ਬਦਲਾ ਚੁਕਾਇਆ ਸੀ ਤੇ ਚੰਦੂ ਨੂੰ ਕੁੱਤੇ ਦੀ ਮੌਤ ਮਾਰਿਆ ਸੀ ਅੱਜ ਭਾਈ ਬਿਧੀ ਚੰਦ ਜੀ ਨੂੰ ਚੰਦੂ ਦਾ ਪੁੱਤਰ ਕਹਿ ਰਿਹਾ ਕਿ ਤੂੰ ਮੇਰੇ ਪਿਤਾ ਨੂੰ ਬੜੇ ਤਸੀਹੇ ਦੇ ਕੇ ਮਾਰਿਆ ਹੈ। ਤੇ ਬਿਧੀ ਚੰਦ, ਮੈਂ ਤੇਰੇ ਤੋਂ ਆਪਣੇ ਪਿਤਾ ਚੰਦੂ ਦਾ ਬਦਲਾ ਲੈਣ ਆਇਆ ਹਾਂ। ਇਹ ਸੁਣ ਕੇ ਭਾਈ ਬਿਧੀ ਚੰਦ ਹੱਸ ਪਏ ਹਨ, ਜਿਵੇਂ ਸਾਧ ਸੰਗਤ ਜੀ ਕੋਈ ਮੱਛਰ ਗਰੜ ਨੂੰ ਵੰਗਾਰ ਦੇਵੇ ਜਾਂ ਕੋਈ ਖਰਗੋਸ਼ ਸ਼ੇਰ ਨੂੰ ਵੰਗਾਰੇ ਤੇ ਉਹਨੂੰ ਹਾਸੀ ਆਉਂਦੀ ਹੈ ਵੀ ਇਹ ਵਿਚਾਰਾ ਖਾਲਸੇ ਦੀ ਝਾਲ ਝੱਲ ਲੇਗਾ। ਤੋ ਭਾਈ ਬਿਧੀ ਚੰਦ ਜੀ ਡਰੇ ਘਬਰਾਏ ਨਹੀਂ ਬਲਕਿ ਮੁਸ਼ਕਰਾਏ ਹਨ। ਉਤਸ਼ਾਹ ਦੇ ਨਾਲ ਉਹ ਕਥਾ ਸਰਵਣ ਕਰੋ। ਸਾਰੀ ਸੰਗਤ ਪਿਆਰ ਵਿਚ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਦਾ ਧਿਆਨ ਧਰ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਨਿਸ਼ਾਨੀ ਚੰਦ ਕਹਿਤ ਪਿਓ ਮਮ ਪਿਤ ਹਤਿਓ ਤੈ ਗੁਰ ਕੇ ਆਗੇ।
ਚੰਦੂ ਦਾ ਪੁੱਤਰ ਕਹਿਣ ਲੱਗਾ ਬਿਧੀ ਚੰਦ, ਤੂੰ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਮੇਰੇ ਪਿਤਾ ਨੂੰ ਮਾਰਿਆ ਸੀ।
ਕਰਤ ਪ੍ਰਤੀਖਨ ਮਹਿਰਿਓ ਸੋ ਅਬ ਫਲ ਲਾਗੇ।
ਮੈਂ ਉਹੀ ਕਰਦਾ ਸੀ, ਬਦਲਾ ਲੈਵਾਂਗਾ, ਮੌਕਾ ਆਵੇਗਾ। ਅੱਜ ਉਹ ਮੌਕਾ ਮੇਰੇ ਹੱਥ ਆ ਗਿਆ, ਤੈਨੂੰ ਮਾਰ ਕੇ ਪਿਓ ਦਾ ਬਦਲਾ ਲਵਾਂਗਾ।
ਜਿਮ ਚਾਹਤ ਸੋ ਬਿਦ ਬਣੀ ਰਣ ਮੈਂ ਤੁਝ ਹੇਰੇ।
ਜੋ ਮੈਂ ਚਾਹੁੰਦਾ ਸੀ ਉਹ ਬਿਦ ਬਣ ਗਈ ਹੈ। ਅੱਜ ਮੈਦਾਨੀ ਜੰਗ ਵਿਚ ਮੈਂ ਤੈਨੂੰ ਵੇਖਿਆ ਹੈ।
ਪਿਤ ਪਲਟਾ ਏ ਕਰਜ ਸਿਰ ਉਤਰੇ ਅਬ ਮੇਰੇ।
ਪਿਤਾ ਦੇ ਬਦਲੇ ਦਾ ਕਰਜ਼ਾ ਸੀ ਮੇਰੇ ਸਿਰ, ਅੱਜ ਉਤਰ ਜਾਏਗਾ।
ਪੂਰਬ ਤੁਮ ਕੋ ਮਾਰ ਕੇ ਰਣ ਖੇਤ ਮਝਾਰੇ।
ਬਿਧੀ ਚੰਦ, ਪਹਿਲਾਂ ਤੈਨੂੰ ਮੈਦਾਨੇ ਜੰਗ ਵਿਚ ਮੈਂ ਮਾਰਾਂਗਾ।
ਹਰ ਗੋਬਿੰਦ ਕੋ ਪੁਨ ਗਹੁ ਜੋਧਾ ਬਰਿਆਰੇ।
ਮੈਂ ਤੇਰੇ ਗੁਰੂ ਗੁਰੂ ਹਰਗੋਬਿੰਦ ਨੂੰ ਜਾ ਕੇ ਪਕੜਾਂਗਾ, ਜਿਹੜਾ ਆਪਣੇ ਆਪ ਨੂੰ ਦੁਨੀਆਂ ਦਾ ਬਹੁਤ ਵੱਡਾ ਬਰਿਆਰ ਜੋਧਾ ਸਮਝਦਾ ਹੈ।
ਸੁਨਤ ਹੱਸਿਓ ਬਿਧੀਆ ਅਦਕ ਉੱਤਰ ਕੋ ਦੀਨਾ।
ਇਹ ਸੁਣ ਕੇ ਭਾਈ ਬਿਧੀ ਚੰਦ ਜੀ ਹੱਸ ਪਏ ਤੇ ਚੰਦੂ ਦੇ ਪੁੱਤਰ ਨੂੰ ਜਵਾਬ ਦੇਣ ਲੱਗੇ।
ਚਹਿਤ ਉਤਾਰਿਓ ਪਿਤ ਕਰਜ ਤੂੰ ਮਹਾਪਰਬੀਨਾ।
ਕਹਿਣ ਲੱਗੇ ਸ਼ਾਬਾਸ਼ ਸ਼ਾਬਾਸ਼ ਕਾਕਾ, ਆਪਣੇ ਪਿਤਾ ਦਾ ਕਰਜ਼ਾ ਲੈਣਾ ਚਾਹੁੰਦਾ, ਤੂੰ ਪ੍ਰਵੀਨ ਹੈ, ਤੂੰ ਸਿਆਣਾ ਹੈ।
ਅਬ ਤੁਝ ਕੋ ਮਾਰੇ ਤੁਰਤ ਰਿਣ ਕੌਣ ਉਤਾਰੇ।
ਉਹਦੇ ਪਿਓ ਦਾ ਬਦਲਾ ਲੈਣਾ ਹੈ, ਤੇਰਾ ਕੌਣ ਲਏਗਾ। ਹੁਣ ਮੈਂ ਤੈਨੂੰ ਮਾਰਨ ਲੱਗਾ ਹਾਂ ਤੇ ਤੈਨੂੰ ਜਦੋਂ ਮੈਂ ਝਟਕ ਦੇਣਾ ਹੈ ਤੇ ਫਿਰ ਉਹ ਕਰਜ਼ੇ ਕੌਣ ਲਾਏਗਾ, ਤੇਰਾ ਬਦਲਾ ਕੌਣ ਲਏਗਾ।
ਇਹ ਸੰਸਾਰ ਸਭ ਕਰਤ ਹੈ ਕਿਮ ਨਿਰਣੈ ਤਾਰੇ।
ਇਹ ਜਿੰਨੇ ਲੋਕ ਸੁਣ ਰਹੇ ਨੇ, ਤੇਰੀ ਫੌਜ ਦੇ ਬੰਦੇ ਵੀ ਸੁਣ ਰਹੇ ਨੇ, ਮੇਰੀ ਫੌਜ ਦੇ ਸਿੰਘ ਵੀ ਸੁਣ ਰਹੇ ਨੇ, ਤੇ ਸਾਰਿਆਂ ਦੇ ਮਨ ਚ ਸ਼ੰਕਾ ਪੈ ਰਿਹਾ ਵੀ ਇਹ ਮੁੰਡਾ ਜਿਹਾ ਪਿਓ ਦਾ ਬਦਲਾ ਲੈਣ ਆ ਗਿਆ ਤੇ ਸ਼ੇਰ ਨੂੰ ਵੰਗਾਰ ਰਿਹਾ ਆ ਕੇ ਹੈ ਖਰਗੋਸ਼, ਇਹਦਾ ਵਿਚਾਰੇ ਦਾ ਕੀ ਬਣੇਗਾ, ਇਹਦਾ ਬਦਲਾ ਕੌਣ ਲਏਗਾ।
ਕਰਮ ਚੰਦ ਇਮ ਸੁਨਤਈ ਤਤ ਤੀਰ ਪ੍ਰਹਾਰਾ।
ਭਾਈ ਸਾਹਿਬ, ਭਾਈ ਬਿਧੀ ਚੰਦ ਦੀ ਵੰਗਾਰ ਸੁਣ ਕੇ, ਉਹਨਾਂ ਦੀ ਬੋਲੀ ਸੁਣ ਕੇ ਕਰਮ ਚੰਦ ਚੰਦੂ ਦੇ ਪੁੱਤਰ ਨੂੰ ਅੱਗ ਲੱਗ ਗਈ। ਉਹਨੇ ਕੰਨਾਂ ਦਾ ਹੀ ਖਿੱਚ ਕੇ ਤੀਰ ਮਾਰਿਆ।
ਤਨ ਬਿਧੀਏ ਕੇ ਤਤ ਚੁਬਿਓ ਗੈ ਖੇਚ ਨਿਕਾਰਾ।
ਭਾਈ ਸਾਹਿਬ, ਭਾਈ ਬਿਧੀ ਚੰਦ ਦੇ ਸਰੀਰ ਵਿਚ ਆ ਕੇ ਤੀਰ ਵੱਜਾ, ਥੋੜਾ ਜਿਹਾ ਚੁਭਿਆ ਤੇ ਭਾਈ ਸਾਹਿਬ ਨੇ ਪੁੱਟ ਦਿੱਤਾ।
ਪੁਨ ਤੂਰ ਨਹੀਂ ਤੀਰ ਖਰ तक और चलायो।
फिर उसने दूसरा तीर भाई बिधी चंद वाल चलाया।
भया कुदाए बिधिए तबे निज गात बचायो।
भाई बिधी चंद जी घोड़ा कदा के पैंतड़ा घोड़े का बदल गए। जदों घोड़े का पैंतड़ा बदल के जिधर तीर आया सी वो खाली होगी जगह, वो निशाने तो भाई साहब ने उन्हू खुंजा दिता, परे कर लिया घोड़ा।
आप चाप गए दिड़ तुरत पानियो तर बाना।
तीसरा तीर करम चंद चलाने की कोशिश कर रहा सी, कितने नू भाई साहब ने अपने पत्थे जो तीर कड के कमान विच जोड़ लिया।
सन मुख वै छोरा तबे तक शत्रु निशाना।
करम चंद का निशाना लाया भाई बिधी चंद ने, कन्ना दा खिच के मारिया।
लगे ओ बाज के पाल मैं गापा चल पारा।
करम चंद का घोड़ा उछल गया, ओदे मथे दे विच भाई साहब का तीर वजा, दिमाग घोड़े का पाड़ के मथा चीर के पार लंघ गया तीर।
चढ़ अवनी पर गिर परे ओ जन गाज संगारा।
सतकाल घोड़े तो धड़म करके ए करम चंद थले डिगा।
पहुंचे ओ बिदिया निकट चल ने खड़ग प्रहारा।
भाई बिधी चंद बड़ी फुर्ती नाल डिगदे करम चंद दे कोल जा पहुंचे। चौंदे दा तलवार नाल सिर ला सकते सन, पर महाबली सूरमे भी कई बार चोज करन लग जांदे हन जंग दे मैदान विच। भाई साहब जी ने तलवार दा वार करम चंद ते नहीं कीता।
दबी टांग या के तरे तर उतर निकारा।
करम चंद दी लत घोड़े दे थले आ गई सी, ओ निकलन दी कोशिश कर रहा सी। भाई साहब ने आप ओनू फड़ के घोड़े दे थल्यो कढ़िया।
गैली नस कर शीघ्रता पाछे को चाला।
आ जेड़ा कमंद कोरड़ा हुंदा ना, दो लाटू जे लगे हुंदे संगलियां दे अगे, ए बड़ा पुराना शस्त्र है। ए कमंद फाई कहंदे इहनू, कमंद दा अर्थ है फाई। ए भाई साहब ने ला के मोढे तों ते उहदे गल च पा लिया, ते उहदा जदों दोवें पासों लाटू जुड़ जांदे उसे वेले जंदला वज जांदा। ओनू फड के ते भाई साहब कैदी बना के कमंद कोरड़े च लै तुरे पिछा अपनी फौज वल।
अपर सिख अर तुरत तैं रण मचियो कराला।
चारे पासे खंडा खड़क रहा सी, जंग हो रहा सी तुरकां दा ते सिखां दा।
परे बहुत अर राय कै तैं चहत छुटायो।
दुश्मन बहुत जोर पा के पए भी बिधी चंद दे हथों असी अपना जरनैल करम चंद छुड़ा लईए, पर शेर दे हाथ आया शिकार किथे छोड़ सकता सी। भाई बिधी चंद जी उसनु घड़ीस के लै आए।
गुर दल ते शलखे चली सब को अटकायो।
गुरु पातशाह दियां फौजां ने जिन्नियां गोलियां चला सकते सन वध तों वध चलाईयां, तीर चलाए। जेडे बिधी चंद नु पकड़न वास्ते जां करम चंद नु छुड़ाण वास्ते आ रहे सी, उहनां दे दंद खट्टे करते मुंह पवा दिते। ओ बिधी चंद तक अपड़ी नहीं सके।
करे शिगरता बल सहत गै आनियो बैरी।
भाई बिधी चंद जी बड़ी फुर्ती नाल जिवें बिजली दा साह संगे जी बटन दबीए ना इत्थे ते करंट उत्थे पहुंच जांदा। सूरमे जिन्ना करंट हुंदा, भाई साहब पता ही नहीं लगन दिता, अख नहीं फरकन दिती कि केड़े वेले चंदू दे पुत्र नू चुक के लिया के खालसे दे दाल च सिट दिता।
श्री गुर हर गोविंद जै पायो तिन पैरी।
किते महाराज छेवें पातशाह दल भंजन सतगुरु खड़े सन, बिधी चंद ने लिया के पैरां च सुटिया चंदू दे पुत्र नू।
नीच द्रीव को कर रहो ने सन मुख जोआ।
महाराज बहुत लम्बे उच्चे जवान सन, चौड़ी छाती, महाराज सच्चे पातशाह दियां बाहां हाथी दी सुंड दी तरह झूलदियां सन, ते महाराज वल अख नहीं कर सकिया चंदू दा पुत्र।
बिदिया बोले ओ प्रभु जी ਰਿਣ ਵੱਡ ਸਿਰ ਹੋਆ।
ਭਾਈ ਬਿਧੀ ਚੰਦ ਜੀ ਬੋਲੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਆ ਕਾਕਾ ਆਪਣੇ ਪਿਓ ਦਾ ਕਰਜ਼ਾ ਉਤਾਰਨ ਆਇਆ ਹੈ। ਇਹ ਕਹਿੰਦਾ ਸੀ ਵੀ ਬਿਧੀ ਚੰਦ ਨੂੰ ਮਾਰ ਕੇ ਫਿਰ ਗੁਰੂ ਛੇਵੇਂ ਪਾਤਸ਼ਾਹ ਨੂੰ ਦੇਖਣਾ ਹੈ। ਮਹਾਰਾਜ, ਇਹਦੇ ਸਿਰ ਦਾ ਕਰਜ਼ਾ ਬਹੁਤਾ ਹੈ।
ਪਲਟਾ ਪਿਤ ਲੈ ਬੇ ਆਇਓ, ਰਿਣ ਉਤਰਿਓ ਨਾਈ।
ਪਿਓ ਦਾ ਬਦਲਾ ਲੈਣ ਆਇਆ ਸੀ, ਪਰ ਅਜੇ ਵਿਚਾਰੇ ਦੀ ਮਨ ਦੀ ਆਸ ਪੂਰੀ ਨਹੀਂ ਹੋਈ, ਇਹ ਬਦਲਾ ਲੈ ਨਹੀਂ ਸਕਿਆ ਅਜੇ।
ਬੰਦੋ ਮੁਸ਼ਕੇ ਪਾਗ ਸੋ ਪਗ ਸ਼ਿੰਖਲ ਪਾਈ।
ਮਹਾਰਾਜ, ਹੁਣ ਇਹਦੀਆਂ ਜਿਵੇਂ ਪਿਓ ਦੀਆਂ ਮੁਸ਼ਕਾਂ ਬੰਨੀਆਂ ਸਨ, ਇਹਦੀਆਂ ਵੀ ਉਵੇਂ ਹੀ ਬੰਨ ਦਈਏ। ਬਾਹਾਂ ਪਿੱਛੇ ਕਰਕੇ ਇਹਦੀ ਪੱਗ ਨਾਲ ਹੀ ਤੇ ਪੈਰ ਚ ਸੰਗਲੀ ਪਾ ਕੇ ਇਹਨੂੰ ਵੀ ਘੁਮਾਈਏ ਸਾਰੇ ਸ਼ਹਿਰਾਂ ਵਿਚ, ਫਿਰ ਕਰਜ਼ਾ ਉਤਰੇਗਾ ਇਹਦਾ, ਕਿਉਂਕਿ ਪਿਓ ਦੇ ਕਦਮਾਂ ਤੇ ਚੱਲੇਗਾ। ਇਸ ਤਰ੍ਹਾਂ ਮੇਰਾ ਜੀ ਕਰਦਾ ਹੈ।
ਗੁਰ ਕਿਰਪਾਲ ਹੱਸ ਕਰ ਕਹਿਓ, ਕਿਆ ਇਸ ਤੇ ਲੈ ਬੋ।
ਮਾਂ ਬਲੀ ਸਤਿਗੁਰੂ ਮੁਸਕਰਾ ਪਏ ਤੇ ਹੱਸ ਕੇ ਕਹਿਣ ਲੱਗੇ, ਬਿਧੀ ਚੰਦ ਜੀ, ਆਪਾਂ ਇਹਦੇ ਤੋਂ ਕੀ ਲੈਣਾ ਹੈ।
ਛੋੜ ਦਿਓ ਕੁੜਿਆਰ ਕੋ, ਹੁਣ ਕਰੇ ਨਾ ਐਬੋ।
ਇਸ ਕੁੜਿਆਰ ਨੂੰ ਛੱਡ ਦਿਓ, ਕਹਿ ਦਿਓ ਮੁੜ ਕੇ ਇੱਧਰ ਨਾ ਆਵੀਂ, ਜੇ ਆ ਗਿਆ ਤੇ ਫਿਰ ਛੱਡਾਂਗੇ ਨਹੀਂ, ਐਤਕੀ ਛੱਡ ਰਹੇ ਹਾਂ, ਦੁਬਾਰਾ ਨਹੀਂ ਛੱਡਾਂਗੇ।
ਜਥਾ ਦੁਸ਼ਟ ਪਿਤ ਸੁਤ ਤਥਾ ਤੁਰ ਕੰਨ ਕੇ ਚੇਰੇ।
ਮਹਾਰਾਜ ਕਹਿੰਦੇ, ਜਿਵੇਂ ਦਾ ਪਿਓ ਦੁਸ਼ਟ ਸੀ ਚੰਦੂ, ਇਹ ਵੀ ਉਦਾਂ ਦਾ ਹੀ ਹੈ। ਤੁਰਕਾਂ ਦੀ ਜੂਠ ਖਾ ਖਾ ਕੇ, ਤੁਰਕਾਂ ਦੀਆਂ ਗੁਲਾਮੀਆਂ ਕਰ ਕਰਕੇ ਅੱਧੇ ਤੁਰਕ ਬਣ ਗਏ ਹਨ, ਇਹਨਾਂ ਦੀ ਮੱਤ ਮਾਰੀ ਗਈ ਹੈ।
ਕੁਛ ਕਜੂਤ ਸਿਰ ਮੈਂ ਹੱਤੇ, ਸਿਮਰੈ ਗੁਣ ਤੇਰੇ।
ਮਹਾਰਾਜ ਕਹਿੰਦੇ, ਇਹਨੂੰ ਕੀ ਮਾਰਨਾ ਮਰੇ ਹੋਏ ਨੂੰ, ਪੰਜ ਸੱਤ ਜੁੱਤੀਆਂ ਮਾਰ ਕੇ ਛੱਡ ਦੇ, ਜੁੱਤੀਆਂ ਮਾਰ ਦੇ ਤਾਂ ਕਿ ਤੇਰੇ ਗੁਣਾਂ ਨੂੰ ਯਾਦ ਰੱਖੇਗਾ। ਬਿਧੀ ਚੰਦ ਟੱਕਰਿਆ ਸੀ, ਇਹ ਯਾਦ ਰੱਖੇਗਾ, ਪੰਜ ਸੱਤ ਜੁੱਤੀਆਂ ਨਾਲ ਹੀ ਇਹਨੂੰ ਵਾਪਸ ਭੇਜ ਦੇ, ਇਹ ਯਾਦ ਤਾਂ ਰੱਖੇਗਾ ਨਾ ਵੀ ਕੋਈ ਗੁਰੂ ਕਾ ਸਿੱਖ ਟੱਕਰਿਆ ਸੀ। ਹਾਂਜੀ,
ਹੁਕਮ ਮਾਨ ਤਿਆਗਿਓ ਤਵੈ ਪਨ ਹੀ ਕੁਛ ਮਾਰੇ।
ਮਹਾਰਾਜ ਦਾ ਹੁਕਮ ਮੰਨ ਕੇ ਸਾਧ ਸੰਗਤ ਜੀ, ਭਾਈ ਬਿਧੀ ਚੰਦ ਜੀ ਨੇ ਪੰਜ ਸੱਤ ਜੁੱਤੀਆਂ ਕਰਮ ਚੰਦ ਦੇ ਸਿਰ ਮਾਰੀਆਂ ਤੇ ਛੱਡ ਦਿੱਤਾ।
ਨਹੀਂ ਬੋਲ ਮੁਖ ਆਵਤੋ ਭਾਗਿਓ ਛੁੱਟ ਹਾਰੇ।
ਬੋਲ ਸਕਿਆ ਨੀ, ਜਾਣ ਉਸ ਵੇਲੇ ਮੁੱਠੀ ਚ ਆਈ ਹੋਈ ਸੀ, ਇਹ ਜੁੱਤੀਆਂ ਮਾਰਨ ਵਾਲਾ ਤਲਵਾਰ ਵੀ ਮਾਰ ਸਕਦਾ, ਇਹ ਤਾਂ ਦੁਸ਼ਮਣ ਹੈ, ਕੁਛ ਵੀ ਕਰ ਸਕਦਾ। ਬੋਲਿਆ ਨਹੀਂ ਤੇ ਉਹ ਛੁੱਟ ਕੇ ਇੰਜ ਭੱਜਿਆ, ਸਿੱਧਾ ਹੀ ਆਪਣੀ ਫੌਜ ਵਿਚ ਗਿਆ।
ਜਾਏ ਮਿਲਿਓ ਤੁਰ ਕਨ ਬਿਖੇ ਜੈ ਅਬਦੁਲ ਖਾਨਾ।
ਦੌੜ ਕੇ ਉੱਥੇ ਗਿਆ ਜਿੱਥੇ ਸਾਰੀ ਫੌਜ ਦਾ ਵੱਡਾ ਜਰਨੈਲ ਜਲੰਧਰ ਦਾ ਸੂਬੇਦਾਰ ਅਬਦੁਲ ਖਾਨ ਖੜਾ ਸੀ।
ਧਰਕਤ ਉਰ ਬੜ ਸਵਾਸ ਲੇ ਅਸਬਾਤ ਬਖਾਨਾ।
ਇਹਦਾ ਕਾਲਜਾ ਧੜਕ ਰਿਹਾ ਸੀ, ਸਾਹ ਸਾਹੀ ਹੋਇਆ ਸੀ, ਲੰਮੇ ਲੰਮੇ ਸਾਹ ਲੈਂਦਾ ਸੀ ਤੇ ਜਾ ਕੇ ਉੱਥੇ ਖਲੋ ਗਿਆ ਅਬਦੁਲ ਖਾਨ ਦੇ ਪਾਸ।
ਗਇਓ ਮੋਏ ਲੈ ਕਰ ਗਏ ਗੁਰ ਜਹਾਂ ਖਰੋ ਹੈ।
ਕਹਿਣ ਲੱਗਾ, ਖਾਨ ਸਾਹਿਬ, ਖੁਦਾ ਨੇ ਜਾਨ ਬਖਸ਼ੀ ਹੈ, ਮਰ ਚੱਲਿਆ ਸੀ ਮੈਂ ਤਾਂ, ਮੈਨੂੰ ਤੇ ਫੜ ਕੇ ਲੈ ਗਏ ਸਨ। ਕਿੱਡੀ ਸ਼ਰਮ ਵਾਲੀ ਗੱਲ ਹੈ, ਹੋਵੇ ਸਿਪਾਹ ਸਰਦਾਰ ਜੰਗੀ ਜਰਨੈਲ ਤੇ ਕੱਲਾ ਹੀ ਬੰਦਾ ਫੜ ਕੇ ਲੈ ਜੇ ਤੇ ਦੱਸ ਰਿਹਾ ਆਪਣੀ ਕਰਤੂਤ, ਕਹਿ ਰਿਹਾ ਮੈਨੂੰ ਫੜ ਕੇ ਲੈ ਗਏ ਸਨ ਜਿੱਥੇ ਗੁਰੂ ਖੜਾ ਹੈ।
ਛਲ ਬਲ ਕੋ ਤਰ ਸ਼ੀਗਰਤਾ ਮੈਂ ਛੁੱਟਣ ਕਰੋ ਹੈ।
ਪਰ ਮੈਂ ਛਲ ਬਲ ਕਰਕੇ ਛੋਟੇ ਆਇਆ, ਇਹ ਨੀ ਦੱਸਦਾ ਵੀ ਜੁੱਤੀਆਂ ਖਾ ਕੇ ਆਇਆ, ਕਹਿੰਦਾ ਛਲ ਬਲ ਕਰਕੇ ਮੈਂ ਨਿਕਲ ਆਇਆ ਹਾਂ।
ਸਿੱਖਣ ਕੋ ਮਾਰਤ ਆਯੋ ਸਭ ਭੇਦ ਨਿਹਾਰਾ।
ਮੈਂ ਜੰਗ ਚ ਕਈ ਸਿੱਖ ਮਾਰ ਕੇ ਆਇਆ, ਇਹ ਹੈ ਝੂਠੇ ਕੁੜਿਆਰਾਂ ਦੀ ਨਿਸ਼ਾਨੀ। ਅੰਬਲ ਪਾਟੇ ਥਿਗਲੀ ਕੁੜਿਆਰ ਕਰਨ ਦੇ, ਕਹਿੰਦੇ ਅਸਮਾਨ ਨੂੰ ਟਾਕੀਆਂ ਲਾ ਦਿੰਦੇ। ਮਾਰ ਖਾ ਕੇ ਜੁੱਤੀਆਂ ਦੀ ਆਇਆ ਤੇ ਕਹਿੰਦਾ ਮੈਂ ਕਈ ਸਿੱਖਾਂ ਨੂੰ ਮਾਰਦਾ ਆਇਆ ਤੇ ਨਾਲੇ ਮੈਂ ਸਾਰਾ ਭੇਤ ਲੈ ਕੇ ਆਇਆ ਸਿੱਖਾਂ ਦਾ।
ਰਹਿਓ ਅਲਪ ਦਲ ਗੁਰੂ ਕੋ ਸਮੁਦਾਏ ਸੰਘਾਰਾ।
ਬਸ ਹੁਣ ਗੁਰੂ ਕੋਲ ਬੰਦੇ ਥੋੜੇ ਹੀ ਰਹਿ ਗਏ, ਗੁਰੂ ਦੀ ਫੌਜ ਗਿਣਤੀ ਦੀ ਰਹਿ ਗਈ ਹੈ, ਬਹੁਤੇ ਸਿੱਖ ਮਾਰੇ ਗਏ ਨੇ।
ਆਪ ਅਗਾਰੀ ਹੋਏ ਕੈ ਹੇਲਾ ਅਬ ਕਾਲੋ।
ਖਾਨ ਸਾਹਿਬ ਹੁਣ ਤੁਸੀਂ ਅੱਗੇ ਹੋਵੋ, ਅਬਦੁਲ ਖਾਨ ਨੂੰ ਕਹਿੰਦਾ ਤੁਸੀਂ ਅੱਗੇ ਹੋ ਕੇ ਖੁਦ ਹੱਲਾ ਕਰੋ। ਬਸ ਹੁਣ ਤਾਂ ਇੱਕੋ ਝੜਪ ਦੀ ਗੱਲ ਰਹਿ ਗਈ ਹੈ, ਇੱਕ ਹੱਲਾ ਕਰਾਂਗੇ ਤੇ ਗੁਰੂ ਪਕੜਿਆ ਜਾਏਗਾ।
ਹਰ ਗੋਬਿੰਦ ਕੋ ਲਹਿ ਗਏ ਨਿਜਯੋਜ ਸੰਭਾਲੋ।
ਬਸ ਗੁਰੂ ਹਰਗੋਬਿੰਦ ਸਾਹਿਬ ਤੇ ਸਮਝੋ ਫੜੀਏ ਜਾਂ ਫੜੇ ਜਾਣ ਵਾਲੇ ਹਨ ਥੋੜੇ ਸਮੇਂ ਚ, ਬਸ ਆਪਣੀ ਤਾਕਤ ਨੂੰ ਸੰਭਾਲ ਲਓ, ਇੱਕ ਵਾਰੀ ਇਰਾਦਾ ਪੱਕਾ ਕਰ ਲਓ, ਮਨ ਪੱਕਾ ਕਰਕੇ ਹੱਲਾ ਬੋਲ ਦਿਓ, ਫਿਰ ਗੁਰੂ ਪਕੜਿਆ ਹੀ ਸਮਝੋ।
ਇਮ ਕੈ ਅਬਦੁਲ ਖਾਨ ਕੋ ਪੁੱਛੀ ਅਦਰ ਚਲਾਇਓ।
ਏਦਾਂ ਇਸ ਕੁੜਿਆਰ ਕਰਮ ਚੰਦ ਨੇ ਅਬਦੁਲ ਖਾਨ ਦੇ ਕੰਨ ਭਰੇ, ਹੌਸਲਾ ਦਿੱਤਾ, ਬਸ ਜੀ ਥੋੜੇ ਹੀ ਸਿੱਖ ਰਹਿ ਗਏ ਆ, ਮੁੱਠੀ ਭਰਨੇ ਐਵੇਂ ਹੀ ਮਾਰ ਲੈਣੇ ਆ। ਏਦਾਂ ਕਹਿੰਦਾ ਅੱਗੇ ਲੈ ਆਇਆ ਅਬਦੁਲ ਖਾਨ ਨੂੰ।
ਅਪਰ ਤੁਰੰਗ ਜੋ ਸੰਗ ਥੋ ਕਿਸ ਪਰ ਚੜ ਤਾਰਿਓ।
ਆਪ ਕਿਸੇ ਹੋਰ ਤੋਂ ਘੋੜਾ ਮੰਗ ਕੇ ਉੱਤੇ ਚੜਿਆ, ਕਿਉਂਕਿ ਆਪਣਾ ਘੋੜਾ ਤੇ ਮਰਵਾ ਕੇ ਆ ਗਿਆ ਸੀ। ਭਾਈ ਬਿਧੀ ਚੰਦ ਨੇ ਤੀਰ ਮਾਰ ਕੇ ਮੱਥਾ ਪਾੜ ਦਿੱਤਾ ਘੋੜੇ ਦਾ, ਤੇ ਉਹ ਘੋੜਾ ਮਰ ਗਿਆ। ਹੁਣ ਦੂਜੇ ਦਾ ਘੋੜਾ ਮੰਗ ਕੇ ਚੜਿਆ ਤੇ ਨਾਲ ਨਾਲ ਤੁਰਿਆ ਆਉਂਦਾ ਅਬਦੁਲ ਖਾਨ ਦੇ ਵਿੱਚੋਂ, ਡਰਿਆ ਵੀ ਹੈ ਕਿਤੇ ਬਿਧੀ ਚੰਦ ਫੇਰ ਨਾ ਆ ਜਾਵੇ, ਪਰ ਇਹ ਵੀ ਹੈ ਵੀ ਬਦਲਾ ਲੈ ਲਵਾਂ ਪਿਓ ਦਾ, ਜੇ ਅੱਜ ਮੌਕਾ ਲੰਘ ਗਿਆ ਤੇ ਫਿਰ ਗੁਰੂ ਨੇ ਕਾਬੂ ਨਹੀਂ ਆਉਣਾ। ਇਸ ਤਰ੍ਹਾਂ ਦਾ ਇਹ ਪਾਜੀ ਕਰਮ ਚੰਦ ਆ ਰਿਹਾ ਹੈ।
ਇਮ ਬਿਧੀਏ ਕੀ ਗਾਥ ਇਤ ਕਾਲੇ ਓ ਕਮ ਸਾਨਾ।
ਇਸ ਪਾਸੇ ਭਾਈ ਬਿਧੀ ਚੰਦ ਜੀ ਲੜ ਰਹੇ ਸਨ, ਬੜਾ ਕਮਸਾਨ ਦਾ ਯੁੱਧ ਕਰ ਰਹੇ ਸਨ, ਬੜੇ ਸੂਰਮੇ ਸਨ, ਸਭ ਤਰ੍ਹਾਂ ਦੇ ਸ਼ਸਤਰ ਚਲਾਣੇ ਜਾਣਦੇ ਸਨ, ਸ਼ਸਤਰ ਅਸਤਰ ਮੁਕਤ ਕਈ ਪ੍ਰਕਾਰ ਦੇ ਸ਼ਸਤਰ ਹੁੰਦੇ, ਉਹਨਾਂ ਸਭ ਤਰ੍ਹਾਂ ਦੇ ਸ਼ਸਤਰਾਂ ਦੀ ਵਿਦਿਆ ਚ ਭਾਈ ਸਾਹਿਬ ਮਾਹਰ ਸਨ। ਫੌਜ ਨੂੰ ਕਿਵੇਂ ਲੜਾਉਣਾ ਹੈ, ਕਿਵੇਂ ਅੱਗੇ ਵਧਾਉਣਾ ਹੈ, ਕਿਵੇਂ ਪਿੱਛੇ ਹਟਾਉਣਾ ਹੈ, ਕਿਸ ਤਰ੍ਹਾਂ ਫੌਜ ਤੋਂ ਆਪਣਾ ਦੁਸ਼ਮਣ ਤੋਂ ਬਚਾਉਣਾ ਹੈ, ਇਹ ਸਾਰੀਆਂ ਨੀਤੀਆਂ ਨਾਲ ਭਾਈ ਸਾਹਿਬ ਮਾਹਰ ਸਨ ਤੇ ਜੰਗ ਕਰ ਰਹੇ ਸਨ। ਇੱਧਰ ਤਾਂ ਉਹਨਾਂ ਦੀ ਕਥਾ ਸੁਣਾਈ ਹੈ।
ਪਰਸ ਰਾਮ ਸ਼ਕਤੂ ਉਤੇ ਦੋਨੋ ਰਣ ਥਾਨਾ।
ਉਧਰ ਗੁਰੂ ਕੇ ਦੋ ਹੋਰ ਯੋਧੇ ਖੜੇ ਸਨ, ਇੱਕ ਭਾਈ ਪਰਸ ਰਾਮ ਜੀ ਸਨ, ਬੜੇ ਸੂਰਮੇ ਬੜੇ ਯੋਧੇ ਸਨ ਗੁਰਬਾਣੀ ਦੇ ਰਸੀਏ, ਇੱਕ ਸਨ ਭਾਈ ਸ਼ਕਤੂ ਜੀ, ਉਹ ਵੀ ਦੋਵੇਂ ਜਰਨੈਲ ਦੂਜਾ ਪਾਸਾ ਮੰਨ ਕੇ ਦੁਸ਼ਮਣ ਦਾ ਰਾਹ ਰੋਕ ਕੇ ਖੜੇ ਸਨ।
ਦੋਹਰਾ ਨਬੀ ਬਖਸ਼ ਲਸ਼ਕਰ ਮਹਾ ਲੈ ਕਰ ਆਇਓ ਸੰਗ।
ਉਸ ਵੇਲੇ ਸਾਧ ਸੰਗਤ ਜੀ, ਨਬੀ ਬਖਸ਼ ਨਾਮ ਦਾ ਇੱਕ ਜਰਨੈਲ ਤੁਰਕਾਂ ਦੀ ਭਾਰੀ ਫੌਜ ਲੈ ਕੇ ਭਾਈ ਪਰਸੂ ਜੀ, ਭਾਈ ਪਰਸੁਰਾਮ ਜੀ ਤੇ ਭਾਈ ਸ਼ਕਤੂ ਜੀ ਵਾਲੇ ਮੋਰਚੇ ਤੇ ਆ ਪਿਆ।
ਤੋਮਰ ਤਰਵਾਰਨ ਤਬਰ ਗਹੇ ਤੁਫੰਗ ਖਤੰਗ।
ਉਹਨਾਂ ਨੇ ਬੰਦੂਕਾਂ ਬਰਛੇ ਤਲਵਾਰਾਂ ਭਾਲੇ ਤੀਰ ਕਮਾਨ ਭਾਂਤ ਭਾਂਤ ਦੇ ਸ਼ਸਤਰ ਪਕੜੇ ਹੋਏ ਸਨ। ਯਾ ਅਲੀ ਯਾ ਮੁਹੰਮਦ ਦਾ ਨਾਰਾ ਮਾਰ ਕੇ ਨਬੀ ਬਖਸ਼ ਭਾਰੀ ਫੌਜ ਲੈ ਕੇ ਆ ਗਿਆ।
ਬਾਦੜੀ ਚੰਦ ਪਰੇ ਅੰਤ ਤੁਪਤ ਬਾਰੂਦ ਸੰਗ।
ਉਹਨਾਂ ਤੁਰਕਾਂ ਨੇ ਆਪਣੀਆਂ ਬੰਦੂਕਾਂ ਬਰੂਦ ਨਾਲ ਭਰ ਕੇ ਗੋਲੀਆਂ ਪਾ ਕੇ ਗਜਾ ਨਾਲ ਠੋਕ ਲਈਆਂ।
ਛਨਕੰਤ ਗਜਨ ਤਾਰੇ ਤੁਰੰਗ।
ਪੁਰਾਣੇ ਜਮਾਨੇ ਚ ਨਾਲੀ ਵਾਲੇ ਪਾਸਿਓਂ ਗੋਲੀ ਪੈਂਦੀ ਸੀ, ਪਹਿਲਾਂ ਬਰੂਦ ਪਾਉਂਦੇ ਸਨ, ਫਿਰ ਗੋਲੀ ਪਾਉਂਦੇ ਸਨ, ਫਿਰ ਗਜ ਦੇ ਨਾਲ ਸਰੀਆ ਜਿਹਾ ਹੁੰਦਾ ਗਜ, ਉਹਦੇ ਨਾਲ ਠੋਕਦੇ ਸਨ ਤੇ ਪਿੱਛੋਂ ਤੋੜਾ ਜੜਦੇ ਸਨ। ਪੱਥਰ ਕਲਾ ਤੇ ਪਲੀਤਾ ਕਈ ਕਿਸਮ ਦੇ ਸਿਸਟਮ ਸਨ ਪੁਰਾਣੇ। ਉਹ ਬੰਦੂਕਾਂ ਦੇ ਚ ਭਾਈ ਸਾਹਿਬ ਕਹਿੰਦੇ ਗੋਲੀਆਂ ਪਾਉਂਦੇ ਤੇ ਗਜਾਂ ਨਾਲ ਛਣਕ ਛਣਕ ਹੁੰਦੀ ਹੈ ਨਾਲੀਆਂ ਦੇ ਵਿਚ।
ਠੋਕੇ ਅੰਤ ਗੋਲਕ ਤੋੜਾ ਸੰਭਾਰ।
ਘੋੜੇ ਦੌੜਦੇ ਨੇ ਤੇ ਗੋਲੀਆਂ ਚਲਦੇ ਘੋੜਿਆਂ ਦੇ ਉੱਤੋਂ ਚਲਾਉਂਦੇ ਨੇ।
ਦੁਖੇ ਅੰਤ ਪਲੀਤਾ ਬਾਰ ਬਾਰ
ਬਾਰ ਬਾਰ ਤੋੜਿਆਂ ਤੇ ਤੁਕ ਤੂੰ ਜੜ ਕੇ ਕਲਾ ਪਲੀਤੇ ਤੁਖਾ ਕੇ ਗੋਲੀਆਂ ਚਲਾਉਂਦੇ ਨੇ।
ਬੜਕੰਤ ਨਾਦ ਜਵਾਲਾ ਉਗਾਲ
ਕਾੜ ਕਾੜ ਹੁੰਦੀ ਹੈ ਗੋਲੀਆਂ ਕਰਦੀਆਂ ਨੇ ਅੱਗ ਨਿਕਲਦੀ ਹੈ।
ਛੁੱਟ ਕੰਤ ਬ੍ਰਿੰਦ ਕਾਇਲ ਉਤਾਲ
ਔਰ ਸੂਰਮਿਆਂ ਨੂੰ ਲੱਗਦੀਆਂ ਨੇ ਕਿਸੇ ਦੀ ਛਾਤੀ ਚ ਪਾਰ ਹੁੰਦੀ ਹੈ ਗੋਲੀ ਕਿਸੇ ਦਾ ਮੱਥਾ ਚੀਰ ਜਾਂਦੀ ਹੈ ਕਿਸੇ ਦੀ ਬਾਂਹ ਤੇ ਕਿਸੇ ਦੀ ਵੱਖੀ ਚ ਵੱਜਦੀ। ਕਈ ਜ਼ਖਮੀ ਹੁੰਦੇ ਨੇ ਕਈ ਸੰਸਾਰ ਤੋਂ ਹੀ ਚਲੇ ਜਾਂਦੇ ਨੇ।
ਇਤ ਉਤ ਤੁਰੰਗ ਸੂਰੇ ਤਵਾਏ
ਸੂਰਮਿਆਂ ਦੇ ਘੋੜੇ ਇਧਰ ਉਧਰ ਦੌੜੇ ਫਿਰਦੇ ਨੇ।
ਜੋ ਵਧਤ ਅਗਰ ਤਿਸ ਦੇ ਗਿਰਾਏ
ਅੱਗੇ ਵਧਦਾ ਉਹਨੂੰ ਮਾਰ ਕੇ ਥੱਲੇ ਸੁੱਟ ਦਿੰਦੇ ਨੇ।
ਗਿਰੇ ਅੰਤ ਸੁਪੱਟ ਆਏ ਤਾਏ
ਇਸ ਤਰ੍ਹਾਂ ਸੂਰਮੇ ਦੌੜ ਦੌੜ ਕੇ ਲੜਦੇ ਨੇ ਤੇ ਧਰਤੀ ਤੇ ਡਿੱਗਦੇ ਨੇ ਤੇ ਘੋੜਿਆਂ ਥੱਲੇ ਦਰੜੇ ਜਾਂਦੇ ਨੇ।
ਮਿਲ ਗਏ ਆਪ ਮੈਂ ਕਰਤ ਘਾਏ
ਆਪਸ ਵਿਚ ਇਕ ਦੂਜੀ ਨੂੰ ਜਾ ਕੇ ਮਿਲ ਗਏ ਨੇ ਇਕ ਦੂਜੀ ਦੇ ਬਰਛੇ ਤਲਵਾਰਾਂ ਜੋ ਜੋ ਸ਼ਸਤਰ ਹੱਥ ਚ ਆਉਂਦਾ ਮਾਰਦੇ ਨੇ।
ਮੁਖ ਮਾਰ ਮਾਰ ਜੋ ਦਾਰ ਟੰਤ
ਮਾਰ ਲੋ ਰਟਦੇ ਨੇ।
ਬਾਹੇ ਕਿਰਪਾਨ ਅੰਗਨ ਕਟੰਤ
ਤਲਵਾਰਾਂ ਤਛ ਮੁਛ ਕਰਦੀਆਂ ਵੱਢਦੀਆਂ ਜਾਂਦੀਆਂ ਲੱਤਾਂ ਬਾਹਾਂ ਹੱਥਾਂ ਨੂੰ।
ਸਭ ਪਰਸ ਰਾਮ ਸ਼ਕਤੂ ਵਿਸਾਲ
ਭਾਈ ਪਰਸ ਰਾਮ ਜੀ ਤੇ ਭਾਈ ਸ਼ਕਤੂ ਨੇ
ਕਹਿ ਦੋਇਨ ਚਾਂਪ ਸਰ ਕੋ ਨਿਕਾਲ
ਆਪਣੇ ਮੋਢਿਆਂ ਤੋਂ ਭਾਰੇ ਤਨਸ ਉਤਾਰੇ ਤੇ ਪੱਥਿਆ ਚੋ ਤੀਰ ਕੱਢੇ ਨੇ।
ਪ੍ਰੇਰੇ ਤੁਰੰਗ ਬੜ ਬੇਗ ਸੰਗ
ਆਪਣੇ ਘੋੜਿਆਂ ਨੂੰ ਅੱਡੀਆਂ ਲਾਈਆਂ ਨੇ ਹਵਾ ਚ ਉੱਡਣ ਵਾਲੇ ਘੋੜੇ ਮੈਦਾਨੇ ਜੰਗ ਚ ਆ ਗਏ ਨੇ।
ਗਨ ਸੂਰ ਸਹਿਤ ਪਕੜੇ ਤੁਫੰਗ
ਔਰ ਸੂਰਮਿਆਂ ਨੇ ਬੰਦੂਕਾਂ ਦੇ ਤੀਰ ਕਮਾਨ ਆਪਣੇ ਆਪਣੇ ਸੰਭਾਲ ਲਏ ਨੇ।
ਜੈ ਨਬੀ ਬਖਸ਼ ਬੜ ਬੰਦ ਟੋਲ
ਜਿੱਥੇ ਨਬੀ ਬਖਸ਼ ਆਪਣਾ ਵੱਡਾ ਟੋਲਾ ਲੈ ਕੇ ਫੌਜ ਦਾ ਆਇਆ ਹੈ।
ਚਿਤ ਕੋ ਪਹੁੰਚ ਕਰ ਸਾਥ ਗੋਲ
ਪਰਸ਼ੁਰਾਮ ਤੇ ਸ਼ਕਤੂ ਨੇ ਉਧਰ ਜਾ ਕੇ ਜਕਾਰਾ ਗਜਾ ਦਿੱਤਾ।
ਇੱਕ ਸੰਤ ਵੀਰ ਘੋੜਾ ਤਵਾਏ
ਔਰ ਸੂਰਮੇ ਜਦੋਂ ਘੋੜਿਆਂ ਦੇ ਦੌੜੇ ਨੇ
ਛੁੱਟ ਕੰਤ ਤੁਪਕ ਰਿਪ ਨੇੜੇ ਜਾਏ
ਮੈਰੀ ਦੇ ਨੇੜੇ ਜਾ ਕੇ ਗੋਲੀਆਂ ਚਲਾਈਆਂ ਨੇ।
ਬਜੀ ਅੰਤ ਪਟੇ ਭੇਰੀ ਬਿਲੰਦ
ਉਧਰੋਂ ਭੇਰੀਆਂ ਵੱਜ ਰਹੀਆਂ ਨੇ ਪਟੇ ਵੱਜ ਰਹੇ ਨੇ ਦੰਗਾਰੇ ਵੱਜ ਰਹੇ ਨੇ।
ਟਮ ਕੰਤ ਢੋਲ ਨਾਦਤ ਅਮੰਦ
ਢੋਲ ਟਮਕੇ ਹੋ ਰਹੇ ਨੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾਨੋ ਡਹਿਰਨ ਨਾਦ ਵੱਜਣ ਖੇਤ ਬਿਹਾਵਲੇ ਵੀਰ ਪਰੋਤੇ ਬਰਸੀਏ ਜਨ ਦਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਦਰਫੀਆਂ ਮੱਧ ਪੀਤੇ ਲੋਟਣ ਬਾਵਲੇ ਇੱਕ ਚੁਣ ਚੁਣ ਝਾੜੋ ਕੱਢੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤਰਸੂਲਾਂ ਬਰਛੀਆਂ ਤੀਰ ਵੱਗਣ ਖਰੇ ਉਤਾਵਲੇ ਜਨ ਦਸੇ ਭੁਚੰਗਮ ਸਾਵਲੇ ਮਰ ਜਾਵਣ ਵੀਰ ਰੁਹਾਵਲੇ। ਚੰਡੀ ਦੀ ਵਾਰ ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਉਦਾਂ ਦਾ ਸੀਨ ਬਣ ਗਿਆ ਹੈ ਜੰਗ ਦਾ।
ਫਰ ਰੇ ਖੁਲਾਏ ਚਮਕੇ ਨਿਸ਼ਾਨ
ਨਿਸ਼ਾਨਾਂ ਦੇ ਫਰਲੇ ਖੋਲ ਦਿੱਤੇ ਨੇ। ਜਦੋਂ ਜੰਗ ਨੂੰ ਫੌਜ ਜਾਂਦੀ ਹੈ ਉਸ ਵੇਲੇ ਫਰਲੇ ਏਦਾਂ ਘੁਮਾਏ ਹੁੰਦੇ ਨੇ ਜਦੋਂ ਫੌਜ ਦੌੜਦੇ ਨੇ ਘੋੜੇ ਫਰਲੇ ਖੋਲ ਦਿੰਦੇ ਨੇ। ਉਹ ਫਰਲੇ ਜਦੋਂ ਹਵਾ ਦੇ ਵਿਚ ਫਰਲਾਉਂਦੇ ਨੇ ਤੇ ਉਹਨੂੰ ਦੇਖ ਕੇ ਜੋਧਿਆਂ ਦੇ ਡੋਲੇ ਫਰਕ ਜਾਂਦੇ ਨੇ। ਆਪਣੇ ਆਪਣੀ ਕੌਮੀ ਨਿਸ਼ਾਨਾਂ ਦਾ ਮਾਣ ਹੁੰਦਾ ਹੈ। ਸੋ ਜਦੋਂ ਖਾਲਸੇ ਦੇ ਨਿਸ਼ਾਨ ਸਾਹਿਬ ਖੁੱਲੇ ਨੇ ਤੇ ਉਸ ਵੇਲੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਨੇ।
ਪਰ ਅਗਰ ਰੋਪ ਗਾਡੇ ਸਥਾਨ
ਭਾਈ ਸ਼ਕਤੂ ਜੀ ਭਾਈ ਪਰਸ਼ੁਰਾਮ ਜੀ ਵੈਰੀ ਦੇ ਸਾਹਮਣੇ ਖਲੋ ਗਏ ਨੇ।
ਛਲ ਕੈ ਤੁਫੰਗ ਝੂਟੀ ਵਿਸਾਲ
ਗੋਲੀਆਂ ਦੀ ਕਾਢ ਕਾਢ ਹੋਣ ਲੱਗੀ ਹੈ ਛਲਖਾਂ ਚੱਲਣ ਲੱਗੀਆਂ ਨੇ ਇਕੱਠੀਆਂ ਗੋਲੀਆਂ ਚੱਲਦੀਆਂ ਨੂੰ ਛਲਕ ਕਹਿੰਦੇ ਨੇ। ਇਕ ਦਮ ਪੰਜਾਹ ਪੰਜਾਹ ਸੋ ਸੋ ਬੰਦੂਕਾਂ ਇਕੱਠੀਆਂ ਚੱਲ ਗਈਆਂ ਨੇ।
ਮੁਖ ਸੀਸ ਫੋਰ ਗੇਰਤ ਉਤਾਲ
ਕਿਸੇ ਦੇ ਮੂੰਹ ਦੇ ਵਿਚ ਕਿਸੇ ਦੇ ਮੱਥੇ ਦੇ ਵਿਚ ਕਿਸੇ ਦੇ ਛਾਤੀ ਚ ਗੋਲੀ ਵੱਜੀ ਆ ਤੇ ਸਿਰ ਏਦਾਂ ਫੁੱਟੇ ਨੇ ਜਿਵੇਂ ਹਾਂਡੀਆਂ ਫੁੱਟਦੀਆਂ ਨੇ।
ਨਿਕ ਸੰਤ ਮੀਜ ਬਿਥਰੰਤ ਪਾਸ
ਖਾਸ ਕਰਕੇ ਜਦੋਂ ਮੱਥੇ ਦੇ ਵਿਚ ਗੋਲੀ ਵੱਜਦੀ ਆ ਜਾਂ ਮੂੰਹ ਦੇ ਵਿਚ ਤੇ ਸਿਰ ਏਦਾਂ ਪਟਾਕਾ ਪਾ ਜਾਂਦਾ ਜਿਵੇਂ ਹਾਂਡੀ ਫੁੱਟਦੀ ਆ ਤੇ ਵਿੱਚੋਂ ਸਿਰ ਦੀ ਮਿਝ ਨਿਕਲ ਜਾਂਦੀ ਹੈ।
ਪਰ ਸੇਤ ਜੋ ਮੇਚਕ ਕੇਸ ਪਾਸ
ਜਿਹੜੇ ਚਿੱਟੇ ਜਾਂ ਸਿਰ ਦੇ ਕਾਲੇ ਕੇਸ ਹੁੰਦੇ ਹਨ
ਮੁਖ ਲਗੇ ਦੰਤ ਕੋ ਤੋੜ ਦੇਤ
ਉਹ ਲਹੂ ਦੇ ਨਾਲ ਲਾਲ ਹੋ ਜਾਂਦੇ ਆ। ਦਾੜੀਆਂ ਦੇ ਕੇਸ ਸਿਰਾਂ ਦੇ ਕੇਸ ਉਹ ਨਾ ਕਾਲੇ ਰਹਿੰਦੇ ਆ ਨਾ ਚਿੱਟੇ ਰਹਿੰਦੇ ਆ ਉਹ ਲਾਲ ਹੋ ਜਾਂਦੇ ਆ ਕਿਉਂਕਿ ਚਰਬੀ ਉਹਨਾਂ ਦੀ ਨਿਕਲ ਕੇ ਉਹਨਾਂ ਦੇ ਉੱਤੇ ਪੈ ਜਾਂਦੀ ਹੈ ਲਾਲ ਮਿਝ ਨਿਕਲਦੀ ਹੈ। ਔਰ ਦੰਦ ਜਿਹੜੇ ਜਿੱਥੇ ਗੋਲੀ ਵੱਜਦੀ ਹੈ ਦੰਦ ਭੰਨ ਕੇ ਲੰਘ ਜਾਂਦੀ ਹੈ।
ਕਹਿ ਅੱਖ ਫੁੱਟ ਸਿਰ ਜੰਗ ਖੇਤ,
ਅੱਖ ਵਿੱਚ ਗੋਲੀ ਵੱਜਦੀ ਹੈ, ਅੱਖ ਫੁੱਟ ਜਾਂਦੀ ਹੈ।
ਮਿਲ ਗਏ ਸੂਰ ਪਰ ਘੋਰ ਸ਼ੋਰ,
ਪਰ ਬੜਾ ਸ਼ੋਰ ਮਚਿਆ ਹੈ, ਸੂਰ ਮੇ ਇੱਕ ਦੂਜੀ ਦੇ ਨੇੜੇ ਆ ਗਏ ਨੇ, ਗੁੱਥਮ ਗੁੱਥਾ ਲੜਾਈ ਸ਼ੁਰੂ ਹੋ ਗਈ ਹੈ।
ਕਰਤੇ ਪੁਕਾਰ ਰਿਪ ਤੋੜ ਫੋਰ,
ਪਰ ਬੜੀ ਭਾਰੀ ਤੋੜ ਫੋੜ ਹੋ ਰਹੀ ਹੈ ਸਰੀਰਾਂ ਦੀ, ਤੇ ਹਾਏ ਹਾਏ ਵੀ ਹੋ ਰਹੀ ਹੈ। ਜਿਹਦੇ ਪੇਟ ਵਿਚੋਂ ਆਂਦਰਾ ਨਿਕਲਦੀਆਂ ਉਹਦੀ ਤੇ ਹਾਏ ਨਿਕਲਣੀ ਨਿਕਲਣੀ ਹੈ। ਜਿਹਦੇ ਗੋਲੀ ਵੱਜਦੀ ਹੈ, ਚੀਸਾਂ ਮਾਰਦੀਆਂ ਹੱਡੀਆਂ, ਇਸ ਤਰ੍ਹਾਂ ਸੂਰਮੇ ਉੱਥੇ ਕੋਈ ਹਾਏ ਕਰ ਰਿਹਾ, ਕੋਈ ਮਾਰ ਲੋ ਮਾਰ ਲੋ ਕਰ ਰਿਹਾ, ਕੋਈ ਜਕਾਰੇ ਗਜਾ ਰਿਹਾ, ਕੋਈ ਸਾਥੀਆਂ ਦਾ ਹੌਸਲਾ ਵਧਾ ਰਿਹਾ, ਇਸ ਤਰ੍ਹਾਂ ਜੰਗ ਹੋ ਰਿਹਾ।
ਉਹ ਸ਼ਰਮਤ ਪਏ ਖੜਗਨ ਪ੍ਰਹਾਰ,
ਤਲਵਾਰਾਂ ਮਾਰ ਮਾਰ ਕੇ ਥੱਕ ਗਏ। ਜਦੋਂ ਜੰਗ ਦੇ ਵਿੱਚ ਤਲਵਾਰ ਚੱਲਦੀ, ਕੋਈ ਅਗਲਾ ਇਹ ਥੋੜਾ ਕਹਿੰਦਾ ਵੀ ਘੜੀ ਆਰਾਮ ਕਰ ਲਵਾਂ, ਉੱਥੇ ਆਪਣੀ ਆਪਣੀ ਜਾਨ ਦਾ ਹੁੰਦਾ। ਤੇ ਉੱਥੇ ਫਿਰ ਚੰਗੇ ਭਾਰੇ ਡੌਲਿਆਂ ਵਾਲੇ ਸੂਰਮੇ ਜਿਨ੍ਹਾਂ ਨੇ ਵਰਜਿਸ਼ਾਂ ਕੀਤੀਆਂ ਹੁੰਦੀਆਂ ਨੇ, ਕਈ ਕਈ ਘੰਟੇ ਮੁੰਗਲੀਆਂ ਘੁਮਾਈਆਂ ਹੁੰਦੀਆਂ ਨੇ, ਉਹ ਹੀ ਉੱਥੇ ਕਾਢਾਂ ਕੱਢਦੇ ਨੇ। ਸੋ ਬੜੇ ਸੂਰਮੇ ਉਹਨਾਂ ਦੇ ਡੌਲੇ ਥੱਕ ਜਾਂਦੇ, ਤੇਗਾਂ ਮਾਰ ਮਾਰ ਕੇ।
ਉਹ ਕਰਤ ਤਰਾਸ ਕੋ ਵੈ ਸੁਮਾਰ,
ਕਈ ਡਰ ਜਾਂਦੇ ਵਿਚਾਰੇ ਕਾਇਰ ਬੁੱਝਦਿਲ, ਵੀ ਇੰਨੀ ਮਾਰ ਪੈ ਰਹੀ, ਹੁਣ ਨੀ ਬਚ ਕੇ ਜਾਣਾ ਅਸੀਂ ਘਰਾਂ ਨੂੰ।
ਕਿਤ ਗਿਰੇ ਮ੍ਰਿਤਕ ਵੈ ਕੇ ਕਿਕਾਣ,
ਕਈ ਘੋੜੇ ਮਰ ਕੇ ਮੈਦਾਨ ਜੰਗ ਚ ਡਿੱਗੇ ਹਨ।
ਕਰ ਫੰਤ ਕਿਤੇ ਨੈ ਨਿਕਸ ਪ੍ਰਾਣ,
ਕਈ ਘੋੜਿਆਂ ਦੇ ਅਜੇ ਪ੍ਰਾਣ ਨੀ ਨਿਕਲ ਰਹੇ, ਉਹਨਾਂ ਨੂੰ ਗੋਲੀਆਂ ਤਾਂ ਲੱਗ ਗਈਆਂ, ਡਿੱਗ ਵੀ ਪਏ, ਪਰ ਜਾਨ ਨੀ ਨਿਕਲਦੀ ਉਤੋਂ ਦੀ। ਦੂਸਰੇ ਘੋੜੇ ਲੰਘ ਜਾਂਦੇ ਪੈਰ ਧਰ ਕੇ, ਮੁਰਦਿਆਂ ਦੇ ਜਵਾਨਾਂ ਦੇ ਢੇਰ ਲੱਗੇ ਪਏ ਹਨ।
ਬਲਵੰਤ ਵੀਰ ਕਰ ਰੁੰਡ ਮੁੰਡ,
ਬੜੇ ਬੜੇ ਬਲ ਵਾਲੇ ਬਲਵੰਤ ਯੋਧੇ ਉਹਨਾਂ ਦੇ ਸਿਰ ਲੱਥੇ ਪਏ ਹਨ। ਕਿਸੇ ਦਾ ਸਿਰ ਵੱਢਿਆ ਪਿਆ, ਕਿਸੇ ਦੀ ਬਾਂਹ ਵੱਢੀ ਪਈ, ਕਿਸੇ ਦੀ ਲੱਤ ਵੱਢੀ ਪਈ ਹੈ, ਰੁੰਡ ਮੁੰਡ ਹੋਏ ਪਏ ਹਨ।
ਪਰ ਚੰਡ ਯੁੱਧ ਗਿਰ ਖੰਡ ਖੰਡ,
ਪਰ ਚੰਡ ਯੁੱਧ ਹੋ ਰਿਹਾ ਹੈ, ਟੁੱਟੇ ਟੁੱਟੇ ਹੋ ਕੇ ਸੂਰ ਮੇ ਡਿੱਗੇ ਹਨ।
ਖਿੱਚੀ ਅੰਤ ਪਕੜ ਆਂਤਰੇ ਗੁਮਾਏ,
ਕਈ ਮਰੇ ਪਏ ਨੇ ਤੇ ਆਂਦਰਾਂ ਪੇਟ ਦੀਆਂ ਕੁੱਤੇ ਖਾ ਰਹੇ ਨੇ ਕੱਢ ਕੱਢ ਕੇ, ਉਹਨਾਂ ਆਂਦਰਾਂ ਨੂੰ ਗਿੱਦੜ ਖਿੱਚੀ ਫਿਰਦੇ ਨੇ, ਘੜੀਸੀ ਫਿਰਦੇ ਨੇ।
ਵੱਡ ਆਏ ਜੋਗਣੀ ਤਾਏ ਤਾਏ,
64 ਕਲ ਜੋਗਣਾ ਤੇ 52 ਵੀਰ ਤੇ ਕਲਾ, ਉਹ ਆਪਣੀ ਭੂਤਾਂ ਪ੍ਰੇਤਾਂ ਦੀ ਸੈਨਾ, ਜਿਵੇਂ ਮਹਾਰਾਜ ਲਿਖਦੇ ਭੂਤੇ ਭੂਤਾਂ ਪ੍ਰੇਤਾਂ ਇਲਾਂ ਕਾਗੀ ਗੋਸਤ ਪੱਖਿਆ, ਉਹ ਸਾਰੀਆਂ ਜਿਹੜੀਆਂ ਬਦਰੂਹਾਂ ਹਨ, ਭੈੜੀਆਂ ਰੂਹਾਂ, ਮਾਸ ਖਾਣ ਵਾਲੀਆਂ, ਮਾਸ ਸ਼ਰਾਬ ਪੀਣ ਵਾਲੇ, ਉਹ ਸਾਰੇ ਉੱਥੇ ਖੁਸ਼ੀ ਨਾਲ ਕਿਲਕਾਰੀਆਂ ਮਾਰਦੇ ਨੇ।
ਪਰ ਅੰਤ ਖੱਪਰ ਸ਼੍ਰੋਣ ਤਪਾਨ,
ਜੋਗਣੀਆਂ ਖੱਪਰ ਭਰ ਭਰ ਕੇ ਕਲ ਜੋਗਣਾ ਮੂੰਹ ਨੂੰ ਲਾਂਦੀਆਂ ਨੇ ਤੇ ਖੱਪਰ ਖੂਨ ਦੇ ਭਰ ਭਰ ਪੀਂਦੀਆਂ, ਡਕਾਰ ਮਾਰਦੀਆਂ ਨੇ।
ਸਿਰ ਖਿੰਡੇ ਬਾਰ ਕਰ ਨਾਚ ਗਾਨ,
ਕਲ ਜੋਗਣਾ ਦੇ ਸਿਰ ਦੇ ਕਾਲੇ ਵਾਲ ਖਿਲੇ ਹੋਏ ਨੇ ਤੇ ਵਾਲਾਂ ਨੂੰ ਉਹਨਾਂ ਨੇ ਤੇਲ ਦੀ ਥਾਂ ਤੇ ਖੂਨ ਲਾਇਆ ਹੋਇਆ, ਲਹੂ ਲਾਂਦੀਆਂ ਨੇ ਆਪਣੇ ਸਿਰ ਨੂੰ, ਮਿੱਝ ਲਾਂਦੀਆਂ ਨੇ ਤੇ ਉਹ ਰੱਜ ਕੇ ਖੱਪਰ ਭਰ ਕੇ ਪੀ ਕੇ ਨੱਚਦੀਆਂ ਤੇ ਗਾਉਂਦੀਆਂ ਨੇ।
ਬਹੁ ਭੂਤ ਪ੍ਰੇਤ ਬੋਲੇ ਬਤਾਰ,
ਬਹੁਤ ਭੂਤ ਪ੍ਰੇਤ ਤੇ ਬੈਤਾਲ ਆਪਣੀਆਂ ਆਪਣੀਆਂ ਬੋਲੀਆਂ ਚ ਕਿਲਕਾਰੀਆਂ ਮਾਰਦੇ ਨੇ।
ਕਰ ਲਹੂ ਪਾਨ ਲੈ ਤੇ ਡਕਾਰ,
ਖੱਪਰ ਖੂਨ ਦੇ ਭਰ ਭਰ ਕੇ ਡਕਾਰ ਮਾਰਦੇ ਨੇ।
ਕਨ ਕੰਕ ਨਾਦ ਚਾ ਵੰਡ ਚਿੰਕਾਰ,
ਇਹ ਜਿਹੜੀਆਂ ਰੂਹਾਂ ਬਦਰੂਹਾਂ ਨੇ, ਉਸ ਤੋਂ ਇਲਾਵਾ ਇੱਲਾਂ ਬੜੀਆਂ ਨੇ, ਚਿੱਟੀਆਂ ਚੀਲਾਂ ਨੇ, ਗਿੱਧਾਂ ਨੇ, ਇਹ ਸਾਰੀਆਂ ਆਪੋ ਆਪਣਾ ਰੌਲਾ ਪਾਉਂਦੀਆਂ ਨੇ।
ਬੜ ਭੀਮ ਕਾਕ ਕਾਂ ਕਾਂ ਪੁਕਾਰ,
ਕਾਵਾਂ ਨੇ ਕਾਂ ਕਾਂ ਪਲਾਈ ਹੋਈ, ਕਾਵਾਂ ਰੌਲੀ ਪਾਈ ਹੋਈ ਹੈ।
ਤਰੇ ਗਏ ਦਬ ਸੂਰ ਸੋਏ,
ਬੜੇ ਬੜੇ ਸੂਰਮੇ ਘੋੜਿਆਂ ਦੇ ਥੱਲੇ ਹੀ ਦੱਬ ਗਏ, ਉੱਤੇ ਘੋੜਾ 5-7 ਕੁਆਂਟਲ ਦਾ ਘੋੜਾ ਉੱਤੇ ਹੋਵੇ, ਜਵਾਨ ਥੱਲੇ ਉਂਝ ਦਰੜ ਕੇ ਮਰ ਜਾਂਦਾ। ਕਈ ਸੱਟਾਂ ਲੱਗੀਆਂ ਤੇ ਥੱਲੇ ਆ ਗਏ, ਉੱਠ ਨੀ ਸਕੇ, ਕਿਸੇ ਦੀ ਲੱਤ ਟੁੱਟ ਗਈ, ਉਹ ਤੁਰ ਨੀ ਸਕਿਆ, ਘੋੜਿਆਂ ਦੇ ਥੱਲੇ ਹੀ ਦਰੜੇ ਗਏ।
ਹੰਕਾਰਤ ਅਪਰ ਕਰ ਰਚ ਜੋਏ,
ਔਰ ਕੋਈ ਉਹਦੀ ਰੱਖਿਆ ਕਰਨ ਵਾਲਾ ਆਵੇ, ਆਵਾਜ਼ਾਂ ਮਾਰਦੇ ਨੇ, ਉਹ ਭਾਈ ਮੈਨੂੰ ਘੋੜੇ ਥੱਲੋਂ ਕੱਢੀ ਜਰਾ, ਉਹ ਕਹਿੰਦਾ ਮੇਰੀ ਆਪਣੀ ਜਾਨ ਨੂੰ ਬਣੀ, ਤੈਨੂੰ ਕਿਵੇਂ ਕੱਢਾਂ, ਏਦਾਂ ਦੀ ਹਾਲਤ ਬਣੀ ਹੋਈ ਹੈ।
ਮੁਰ ਆਪ ਮੋਰ ਤੇ ਮਰਤ ਕੋਰ,
ਕਈ ਦੂਜਿਆਂ ਨੂੰ ਬਚਾਉਂਦੇ ਆਪ ਮਾਰੇ ਜਾਂਦੇ ਹਨ, ਘੋੜਿਆਂ ਦੇ ਥੱਲੇ ਦਰੜੇ ਜਾਂਦੇ ਹਨ।
ਤੁਮਲ ਜੁੱਧ ਬੜ ਮਚ ਸ਼ੋਰ,
ਇਸ ਤਰ੍ਹਾਂ ਤੁਮਲ ਜੁੱਧ ਮਚਿਆ ਹੈ, ਸ਼ੋਰ ਮਚਿਆ ਬੜਾ ਭਾਰੀ।
ਜੈ ਨਬੀ ਬਖਸ਼ ਤੈ ਅਗਰ ਸੂਰ,
ਜਿਸੇ ਨਬੀ ਬਖਸ਼ ਆਪਣੀ ਫੌਜ ਦਾ ਜਥਾ ਲੈ ਕੇ ਆਇਆ ਹੈ।
ਬੋਲ ਲੜੇ ਮਰੇ ਗਿਰ ਭਾਰਤ ਤੂਰ,
ਇਧਰ ਗੁਰੂ ਕੇ ਸਿੱਖਾਂ ਨੇ ਵੀ ਉਹਦਾ ਮੁਕਾਬਲਾ ਡਟ ਕੇ ਕੀਤਾ। ਦੋਵਾਂ ਪਾਸਿਆਂ ਦੇ ਸੂਰਮੇ ਬੜੀ ਬਹਾਦਰੀ ਨਾਲ ਲੜ ਲੜ ਕੇ ਮਰੇ ਨੇ।
ਤਬ ਪਰਸ ਰਾਮ ਸ਼ਕਤੂ ਮਹਾਨ,
ਭਾਈ ਪਰਸ ਰਾਮ ਜੀ ਤੇ ਭਾਈ ਸ਼ਕਤੂ ਜੀ,
ਬਟ ਦੋ ਚਾਂਪ ਕੋ ਤਾਨ ਤਾਨ,
ਇਨ੍ਹਾਂ ਨੇ ਦੋਵਾਂ ਯੋਧਿਆਂ ਨੇ ਕੰਨਾਂ ਤਾਈ ਖਿੱਚ ਖਿੱਚ ਕੇ ਤੀਰ ਮਾਰੇ, ਭਾਈ ਸ਼ਕਤੂ ਨੇ ਤੇ ਪਰਸ ਰਾਮ ਨੇ।
ਸਰ ਸਰਪ ਸੋ ਸਮ ਸਰ ਮਾਰ ਮਾਰ,
ਐਸੇ ਤੀਰ ਨੇ ਸੱਪ ਵਰਗੇ ਫਨੀਅਰ ਫੁੰਕਾਰਦੇ ਹੋਏ ਜਾਂਦੇ ਨੇ, ਜਿਵੇਂ ਫਨੀਅਰ ਸੱਪ ਉੱਡਣਾ, ਸੱਪ ਉੱਡ ਕੇ ਮੱਥੇ ਦੇ ਡੰਗ ਮਾਰਦਾ, ਏਦਾਂ ਸਿੱਖਾਂ ਦੇ ਤੀਰ ਸਾਧ ਸੰਗਤ ਜੀ ਉੱਡ ਉੱਡ ਕੇ ਪੈਂਦੇ ਨੇ ਵੈਰੀਆਂ ਨੂੰ।
ਜਲ ਜਾਤ ਸਮੁਖ ਤਾਂ ਕੇ ਜੁਜਾਰ,
ਔਰ ਇਹ ਦੋਵੇਂ ਯੋਧੇ ਨਬੀ ਬਖਸ਼ ਦੇ ਸਾਹਮਣੇ ਤੁਰੇ ਜਾਂਦੇ ਨੇ।
ਇਮ ਮਚੀ ਲੋਕੀ ਮਾਰ ਪੂਰ,
ਬੜੀ ਲੋਹੇ ਤੇ ਲੋਹੇ ਦੀ ਮਾਰ ਵੱਜ ਰਹੀ, ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਨੇ।
ਵੈ ਚੱਲਿਓ ਸ਼੍ਰੋਣ ਗਈ ਲੋਥ ਪੂਰ,
ਲਹੂ ਦੀਆਂ ਨਦੀਆਂ ਵਗ ਰਹੀਆਂ ਨੇ ਤੇ ਲਾਸ਼ਾਂ ਦੇ ਢੇਰ ਲੱਗ ਗਏ ਨੇ।
ਤਬ ਤੁਰਕ ਤਰਾਸ ਤੋਂ ਧਾਰ ਭਾਗ,
ਤੁਰਕ ਡਰ ਕੇ ਮੈਦਾਨੇ ਜੰਗ ਚੋਂ ਭੱਜ ਗਏ ਨੇ।
ਨੈ ਜਮੇ ਪਾਏ ਬੜ ਛਤਰ ਲਾਗ,
ਬੜਾ ਜ਼ੋਰ ਦਾ ਹੱਲਾ ਤੁਰਕਾਂ ਨੇ ਕੀਤਾ ਸੀ ਪਰ ਸਿੱਖਾਂ ਦੇ ਅੱਗੇ ਪੈਰ ਨਹੀਂ ਜਮੇ।
ਗੁਰ ਵੀਰ ਏਕ ਦਸ ਤੁਰਕ ਸੰਗ,
ਗੁਰੂ ਦਾ ਇੱਕ ਇੱਕ ਯੋਧਾ ਦਸਾਂ ਦਸਾਂ ਨਾਲ ਲੜਿਆ ਹੈ।
ਕਰ ਕਰ ਪ੍ਰਹਾਰ ਮਰ ਮਾਰ ਜੰਗ,
ਔਰ ਮਾਰ ਮਾਰ ਕੇ ਮਰੇ ਹਨ ਸਿੱਖ।
ਤਬ ਨਬੀ ਬਖਸ਼ ਭਿਖ ਪਾਹਿਰਾਨਾ,
ਨਬੀ ਬਖਸ਼ ਵੇਖ ਕੇ ਹੈਰਾਨ ਹੋ ਗਿਆ।
ਇਹ ਪਰਿਓ ਕਹਾਂ ਨੇ ਜਾਏ ਜਾਣਾ,
ਇਹ ਕੀ ਹੋ ਰਿਹਾ ਯਾ ਖੁਦਾ, ਇਹ ਕੀ ਪ੍ਰਾਣਾ ਵਰਤ ਰਿਹਾ ਹੈ, ਕੀ ਸਮਝ ਨਹੀਂ ਆਉਂਦੀ, ਇਹ ਸਿੱਖ ਕਿਹੜੀ ਮਿੱਟੀ ਦੇ ਬਣੇ ਹਨ, ਮੁੱਠੀ ਭਰ ਆਉਂਦੇ ਸਾਡੀਆਂ ਫੌਜਾਂ ਨੂੰ ਵਿਚਲਿਤ ਕਰ ਦਿੰਦੇ ਹਨ। ਨਬੀ ਬਖਸ਼ ਹੈਰਾਨ ਹੋ ਰਿਹਾ ਹੈ।
ਮਰ ਗਈ ਸੈਨ ਸਿੱਖ ਅਲਪ ਪਾਸ,
ਥੋੜੇ ਜੇ ਸਿੱਖਾਂ ਤੋਂ ਮੇਰੀ ਇੰਨੀ ਫੌਜ ਮਾਰੀ ਗਈ ਹੈ।
ਠਹਿਰੇ ਨਾ ਅਗਰ ਬਡ ਪਾਏ ਤਰਾਸ,
ਨਬੀ ਬਖਸ਼ ਸੋਚਦਾ ਮੇਰੀ ਫੌਜ ਦੇ ਪੈਰ ਹਿੱਲ ਰਹੇ ਨੇ, ਸਾਹਮਣੇ ਨਹੀਂ ਖਲੋ ਸਕੀ ਸਿੱਖਾਂ ਦੇ।
ਮਰ ਗਏ ਲੋਹ ਪੂਠੋ ਕਰਾਲ,
ਲੱਗਦਾ ਸਾਡਾ ਲੋਹਾ ਪੁੱਠਾ ਪੈ ਗਿਆ ਹੈ। ਇਹ ਖਿਆਲ ਹੁੰਦਾ ਜਿਵੇਂ ਆਮ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਨੇ ਵੀ ਆ ਜੀ ਕਾਰੋਬਾਰ ਸਾਨੂੰ ਫਿੱਟ ਨਹੀਂ ਬੈਠਾ, ਇਹ ਮਕਾਨ ਸਾਨੂੰ ਫਿੱਟ ਨਹੀਂ ਬੈਠਾ, ਇਹ ਨੌਕਰੀ ਸਾਨੂੰ ਫਿੱਟ ਨਹੀਂ ਬੈਠੀ, ਆ ਰਿਸ਼ਤਾ ਨਹੀਂ ਸਾਨੂੰ ਫਿੱਟ ਬੈਠਾ, ਲੋਕ ਗੱਲਾਂ ਕਰਦੇ ਨੇ ਇੱਦਾਂ, ਯੋਧੇ ਜੰਗ ਦੀਆਂ ਗੱਲਾਂ ਕਰਦੇ, ਸਾਨੂੰ ਲੋਹਾ ਨਹੀਂ ਫਿੱਟ ਬੈਠਾ ਕਹਿੰਦੇ, ਇਹ ਲੋਹਾ ਪੁੱਠਾ ਪੈ ਗਿਆ, ਯਾਨੀ ਸ਼ਸਤਰ ਸਾਡੇ ਹੀ ਸਾਨੂੰ ਵੱਜਣ ਲੱਗ ਪਏ, ਜੰਗ ਵਿੱਚ ਸਾਡੀ ਜਿੱਤ ਨਹੀਂ ਹੋਈ, ਸਾਡੇ ਤੇ ਲੋਹਾ ਪੁੱਠਾ ਪੈ ਗਿਆ।
ਜੈ ਕਹਾਂ ਸੂਰ ਮਾਰ ਤੁਰੰਗ ਜਾਲ, ਜੈ ਕਹਾਂ ਸੂਰ ਮਾਰ ਤੁਰੰਗ ਜਾਲ,
ਜਿੱਥੇ ਕਿੱਥੇ ਘੋੜੇ ਤੇ ਸੂਰਮੇ ਮਰੇ ਪਏ ਹਨ।
ਨਿਜ ਹਿਆ ਤਵਾਏ ਥੁਰਕੰਤ ਵੀਰ,
ਇਸ ਤਰ੍ਹਾਂ ਨਬੀ ਬਖਸ਼ ਨੇ ਆਪਣੀ ਫੌਜ ਦਾ ਨਿਰੀਖਣ ਕੀਤਾ, ਝਾਤ ਮਾਰੀ ਜਿੱਥੇ ਕਿੱਥੇ ਉਹਦੀਆਂ ਫੌਜਾਂ ਮਰੀਆਂ ਪਈਆਂ ਸਨ, ਜਵਾਨ ਮਰੇ ਪਏ ਸਨ, ਤੇ ਉਹਦਾ ਹੌਸਲਾ ਅੰਦਰੋਂ ਢਹਿਣ ਲੱਗ ਪਿਆ। ਪਰ ਇੱਕ ਜਰਨੈਲ ਸੀ, ਇੱਕ ਯੋਧਾ ਸੀ, ਕੁਛ ਤਾਂ ਹੁਣ ਕਰਨਾ ਹੀ ਪੈਣਾ ਸੀ, ਉਸਨੇ ਫਿਰ ਆਪਣੀ ਫੌਜ ਨੂੰ ਲਲਕਾਰਿਆ।
ਸਭ ਹਟੋ ਥਿਰੋ ਕਿਮ ਤਜਤ ਤੀਰ,
ਕਹਿਣ ਲੱਗਾ ਕਿਉਂ ਹੌਸਲਾ ਛੱਡਦੇ ਹੋ, ਹੁਣ ਤੁਹਾਨੂੰ ਇੱਥੇ ਮੈਦਾਨ ਜੰਗ ਚੋਂ ਹਟਣ ਨਹੀਂ ਦੇਣਾ, ਜੇ ਭੱਜੋਗੇ ਵੀ ਸਿੱਖ ਛੱਡਣਗੇ ਨਹੀਂ।
ਤੁਮ ਬੜ ਗਰੂਰ ਸੋ ਕਹਿਤ ਨੀਤ,
ਤੁਸੀਂ ਤੇ ਬੜੇ ਮਾਣ ਨਾਲ ਬੜੀਆਂ ਫੜਾ ਮਾਰਦੇ ਹੁੰਦੇ ਸੋ ਵੀ ਅਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਜਿਉਂਦਿਆਂ ਪਕੜ ਕੇ ਲੈ ਆਵਾਂਗੇ, ਜਾਂਦਿਆਂ ਹੀ ਫੜ ਲਾਂਗੇ, ਫਿਕਰ ਨਾ ਕਰੋ ਖਾਨ ਸਾਹਿਬ, ਅਸੀਂ ਧਰਤੀ ਅਸਮਾਨ ਇੱਕ ਕਰ ਦਿਆਂਗੇ, ਅੱਜ ਤੁਹਾਡੀ ਬਹਾਦਰੀ ਨੂੰ ਕੀ ਹੋ ਗਿਆ।
ਰਣ ਵਿਖੇ ਸਦਾ ਹਮਲੇ ਤਜੀਤ,
ਤੁਸੀਂ ਤੇ ਇਹੀ ਕਹਿੰਦੇ ਸੀ ਵੀ ਅਸੀਂ ਹਰ ਮੈਦਾਨ ਫਤਿਹ ਹੀ ਪਾਈ ਹੈ, ਜਿੱਧਰ ਅਸੀਂ ਗਏ ਆ ਹਰ ਜੰਗ ਜਿੱਤੇ ਆ, ਅੱਜ ਤੁਹਾਡੀ ਬਹਾਦਰੀ ਨੂੰ ਕੀ ਹੋ ਗਿਆ।
ਅਬ ਅਲਪ ਸਿੱਖ ਨੇ ਇਲਮ ਜਾਨ,
ਥੋੜੇ ਜੇ ਸਿੱਖ ਨੇ ਜਿਨ੍ਹਾਂ ਦੇ ਪਿਓ ਦਾਦੇ ਨੇ ਕਦੀ ਜੰਗ ਨਹੀਂ ਕੀਤਾ, ਜਿਨ ਕੀ ਜਾਤ ਗੋਤ ਕੁਲ ਮਾਹੀ ਸਰਦਾਰੀ ਪੀ ਨਹੀਂ ਕਦਾਈ, आखो सतनाम श्री। कठे किते जट बूट झीवर तरखाना, ओ की जान तेग नू हाथ की कू पाना। ए गुरु ने आम जातियां दे लोग कठे किते, तुसी ता पठान हो, खान हो, मुगल हो, तुहाडियां सैकड़े पीढ़ियां लड़ाइया जी गुजर गई। प्यो दादे पड़दादे लगड़दादे सारे बहादुर सी। ए लोग बेचारे तो आम घा खुरचन वाले, खेतियां करन वाले, हट्टियां चलान वाले, ए तुहाडे ते भारू पै गए ने। तुहाडी बहादुरी किथे चली गई?
मैं शस्त्र बंधने मैं सुजान,
इन्हां नूं ते शस्त्र बंधने भी नहीं आउंदे। मैं शस्त्र बंधने मैं सुजान, ए शस्त्र बंधन विच भी सियाणे नहीं हन।
इन पास ते तो तुम त्रास तार,
इन्हां अनजान बंदियां तो तुसी डर गए। जिन्हां नूं तलवार फड़नी नहीं आउंदी ओ तुहानूं अगे लाई बैठे, ए तुहानूं हो की गया है?
इन ते भजे जिन कह गवार,
उन्हां तो भजे जांदे हो जिन्हां नूं कहंदे सी ए ते गवार ने। इना गवारा ने की लड़ना? इना छोटिया जातां दे लोग, ए सारे जेड़े कमी कमीन काम करने वाले, असी खान असी मुगल एदा कहंदे सी। अज ए तुहानूं लपै गए जिवें बाज बटेरे नूं पैंदा, ते तुसी इन्हां दे अगे भजन लगे हो।
उन जीत सभा में कहो काए,
हुण जदों बादशाह दी सभा च जाओगे उसे की मुंह दिखाओगे, की कहोगे? भी थोड़े जे मुठ्ठी भर सिखा ने भजा दिता है।
हम बचे भाज ते लड़े नाए,
ये कहोगे ना भी असी तां जी उत्थे लड़े नहीं बल्कि भज के बचे हां, ए दसोगे?
इम कह रिसाए निज सैन मोर,
ए तां नबी बख्श ने अपनी फौज नू गुस्सा चढ़ाण लई ਭਾਵੇਂ ਅੰਦਰੋਂ ਤੇ ਆਪ ਵੀ ਡਰਿਆ ਬੈਠਾ ਸੀ, ਪਰ ਇਹ ਜਿਹੜੇ ਵੱਡੇ ਲੋਕ ਹੁੰਦੇ ਆਪਣਾ ਡਰ ਸ਼ੋ ਨਹੀਂ ਕਰਦੇ। ਵੀ ਜੇ ਕਹਿੰਦੇ ਵੀ ਆਪ ਡਰ ਗਏ ਤੇ ਪਹਿਲਾਂ ਡਰ ਜਾਏਗੀ ਫੌਜ। ਹੌਸਲਾ ਵਧਾਇਆ ਆਪਣੇ ਸਾਥੀਆਂ ਦਾ,
ਵਿੱਚ ਥਿਰਿਓ ਆਪ ਕਰ ਜ਼ੋਰ ਸ਼ੋਰ,
ਜ਼ੋਰ ਸ਼ੋਰ ਕਰਕੇ ਨਬੀ ਖਾਂ ਆਪ ਅੱਗੇ ਵਧਿਆ।
ਬਿਕ ਨਬੀ ਬਖਸ਼ ਕੋ ਪਰਸਰਾਮ,
ਨਬੀ ਬਖਸ਼ ਨੂੰ ਭਾਈ ਪਰਸਰਾਮ ਜੀ ਨੇ ਦੂਰੋਂ ਪਛਾਣ ਲਿਆ ਵੀ ਆਹ ਬੰਦਾ ਫੌਜ ਦੀ ਕਮਾਨ ਕਰ ਰਿਹਾ ਹੈ।
ਬੜ ਤੋ ਰੰਗ ਤਵਾਏ ਐ ਚਿਤ ਲਗਾਮ,
ਭਾਈ ਸਾਹਿਬ ਭਾਈ ਪਰਸਰਾਮ ਜੀ ਨੇ ਆਪਣੇ ਘੋੜੇ ਨੂੰ ਅੱਡੀ ਲਾਈ, ਉਹਨੂੰ ਉਹਦੇ ਕੰਡਿਆਲੇ ਨੂੰ ਕਾਲੇ ਨੂੰ ਕੱਸਿਆ, ਇਸ ਤਰੀਕੇ ਨਾਲ ਜਿਵੇਂ ਬਾਜ ਜਾਂਦਾ ਏਦਾਂ ਫਿਰ ਘੋੜੇ ਨੂੰ ਤੇਜ ਕੀਤਾ।
ਤਨ ਵਿਖੇ ਵਿਭੂਖਣ ਜੜਤ ਹੀਰ,
ਬੜੇ ਬੜੇ ਸੋਹਣੇ ਗਹਿਣੇ ਕੱਪੜੇ ਨਬੀ ਬਖਸ਼ ਨੇ ਪਾਏ ਸੀ ਹੀਰੇ ਮੋਤੀ ਜੜ ਕੇ।
ਬਹੁ ਚਮਕਤ ਚਾਮੀ ਕਰ ਸਰੀਰ,
ਔਰ ਸੋਨੇ ਦਾ ਟੋਪ ਸੋਨੇ ਦਾ ਪਾਇਆ ਤੇ ਸ਼ਸਤਰ ਵੀ ਉਹਦੇ ਜਿਹੜੇ ਸੰਜੋਹ ਦੇ ਉੱਤੇ ਵੀ ਸੋਨਾ ਲੱਗਾ ਹੋਇਆ। ਪਤਾ ਲੱਗਦਾ ਸੀ ਵੀ ਕੋਈ ਵੱਡਾ ਅਫਸਰ ਹੈ, ਉਹਦੀ ਪਛਾਣ ਹੁੰਦੀ ਸੀ।
ਸਿਰ ਪਦਿਓ ਸੋ ਚੀਰਾ ਛੋਰਦਾਰ,
ਔਰ ਛੋਰ ਵਾਲਾ ਜਿਹੜਾ ਦੋਵੇਂ ਕਿਨਾਰੀਆਂ ਦੇ ਉੱਤੇ ਕਢਾਈ ਕੱਢੀ ਹੁੰਦੀ ਹੈ ਤਿੱਲੇ ਵਾਲੀ, ਉਹ ਚੀਰਾ ਬੰਨਿਆ ਸੀ।
ਪੱਟ ਮੋਲ ਕੇ ਸੋ ਪੱਟ ਸ਼ੁਭਤ ਚਾਰ,
ਬੜੇ ਮਹਿੰਗੇ ਕੱਪੜੇ ਪਾਏ ਹੋਏ ਸਨ।
ਕੱਟ ਸੰਗ ਬੰਦ ਖੜ ਗਏ ਨਿਖੰਗ,
ਕਾਤਰੇ ਕਮਰ ਕਸੇ ਤਲਵਾਰ ਬੰਨੀ ਹੋਈ ਸੀ।
ਪਰ ਮੈਂ ਕਮਾਨ ਵਿਚ ਰਤਨ ਸੰਗ,
ਹੱਥ ਵਿਚ ਕਮਾਨ ਬੜੀ ਕਰੜੀ ਪਕੜੀ ਹੋਈ ਸੀ ਮੁਲਤਾਨ ਦੀ, ਤੇ ਮੈਦਾਨੇ ਜੰਗ ਚ ਨਿਸੰਗ ਹੋ ਕੇ ਨਬੀ ਬਖਸ਼ ਵਿਚਰ ਰਿਹਾ ਸੀ।
ਉਹ ਚਪਲ ਚਲਾ ਕੀ ਚਾਰੋ ਅੰਗ,
ਉਹਦਾ ਘੋੜਾ ਵੀ ਬੜਾ ਬਲੀ ਸੀ ਤੇ ਘੋੜੇ ਦੇ ਵੀ ਪੈਰ ਜ਼ਮੀਨ ਤੇ ਨਹੀਂ ਸੀ ਲੱਗਦੇ।
ਵੱਡ ਮੋਲ ਬਲੀ ਸੁੰਦਰ ਤੁਰੰਗ,
ਬੜਾ ਮਹਿੰਗਾ ਬਲੀ ਤੇ ਸੋਹਣਾ ਘੋੜਾ ਸੀ ਨਬੀ ਬਖਸ਼ ਥੱਲੇ।
ਜੈ ਜੀਨ ਜੜਾਉ ਬਹੁ ਸੁਹਾਏ,
ਉਹਦੀ ਕਾਠੀ ਦੇ ਵਿਚ ਵੀ ਜੜਾਉ ਜੜੇ ਹੋਏ ਸੀ, ਸੁਨਹਿਰੀ ਕਾਠੀ ਪਾਈ ਹੋਈ ਸੀ।
ਰਣ ਵਿਖੇ ਚੌਂਪ ਸੋ ਸਮੁਖ ਆਏ,
ਮੈਦਾਨੇ ਜੰਗ ਵਿਚ ਬੜੇ ਚਾਹ ਨਾਲ ਉਹ ਅੱਗੇ ਆ ਰਿਹਾ ਸੀ।
ਪਿਖ ਪਰਸ ਰਾਮ ਚਾਹਤ ਪ੍ਰਹਾਰ,
ਭਾਈ ਪਰਸ ਰਾਮ ਨੇ ਵੇਖਿਆ ਆ ਨਵੀ ਬਖਸ਼ਾ, ਇਹ ਇਹਨਾਂ ਦੀ ਫੌਜ ਦਾ ਵੱਡਾ ਜਰਨੈਲ, ਇਹਦੇ ਨਾਲ ਹੀ ਦੋ ਦੋ ਹੱਥ ਕਰਨੇ ਚਾਹੀਦੇ ਨੇ।
ਤਬ ਤਜੇ ਤੀਰ ਤੀਖੇ ਆਧਾਰ,
ਭਾਈ ਪਰਸ ਰਾਮ ਨੇ ਉੱਡਣੇ ਸਰੀਖੇ ਤੀਰ, ਤੀਖੇ ਤੀਰ ਜਿਹੜੇ ਸੱਪ ਦੀ ਤਰ੍ਹਾਂ ਜਾਂਦੇ ਫੁੰਕਾਰੇ ਮਾਰਦੇ ਹੋਏ, ਉਹ ਤੀਰ ਛੱਡਣੇ ਸ਼ੁਰੂ ਕਰ ਦਿੱਤੇ।
ਸ਼ਕਤੂ ਬੁਲਾਏ ਆਪਣੇ ਸਮੀਪ,
ਭਾਈ ਸ਼ਕਤੂ ਨੂੰ ਵੀ ਆਪਣੇ ਨਾਲ ਬੁਲਾ ਲਿਆ।
ਕਹਿ ਇਸੇ ਹੱਥੋਂ ਹੈ ਬੜ ਮਹੀਪ,
ਭਾਈ ਪਰਸ਼ੁਰਾਮ ਜੀ ਕਹਿੰਦੇ ਦੇਖੋ ਭਾਈ ਸ਼ਕਤੂ ਜੀ, ਆ ਜਿਹੜਾ ਵੱਡਾ ਜਰਨੈਲ ਕੋਈ ਆ ਰਿਹਾ, ਆਪਾਂ ਇਹਨੂੰ ਮਾਰਨਾ, ਇਹ ਆਪਣਾ ਨਿਸ਼ਾਨਾ ਹੈ, ਇਹਨੂੰ ਮਾਰਨ ਨਾਲ ਬਾਕੀਆਂ ਦਾ ਹੌਸਲਾ ਆਪੇ ਪਸਤ ਹੋ ਜਾਏਗਾ।
ਇੱਕ ਆਨੰਦ ਪਾਏ ਦੋਨੋਂ ਸੁਬੀਰ,
ਪਰ ਦੋਵੇਂ ਸੂਰਮੇ ਦੋਵੇਂ ਯੋਧੇ ਭਾਈ ਸ਼ਕਤੂ ਤੇ ਪਰਸ਼ੁਰਾਮ ਬੜੇ ਖੁਸ਼ ਹੋਏ ਇੱਕ ਵੱਡੇ ਜਰਨੈਲ ਦਾ ਸ਼ਿਕਾਰ ਲੱਭ ਕੇ।
ਇਤ ਉਤ ਤਵਾਏ ਹਿਆ ਤਜਿਤ ਤੀਰ,
ਉਧਰ ਘੋੜੇ ਦੌੜਾ ਕੇ ਤੀਰ ਚਲਾਣ ਲੱਗੇ।
ਗਨ ਸੁਪੱਟ ਸੰਗ ਲਲਕਾਰ ਲੀਨ,
ਔਰ ਨਾਲ ਜੋਧਿਆਂ ਸਿੱਖਾਂ ਦੀ ਫੌਜ ਨੂੰ ਵੀ ਲਲਕਾਰਾ ਮਾਰਿਆ।
ਹੇਲਾ ਸੁਕਾਲ ਬੜ ਸ਼ੋਰ ਕੀਨ,
ਔਰ ਬੜਾ ਜ਼ੋਰ ਦਾ ਹੱਲਾ ਸਿੱਖਾਂ ਨੇ ਕੀਤਾ।
ਗੁਲਕਾਨ ਕੇਰ ਬਰਖਾ ਵਿਸਾਲ,
ਔਰ ਗੋਲੀਆਂ ਦੀ ਬਰਖਾ ਹੋਣ ਲੱਗੀ।
ਦੋ ਦਿਸ਼ੀਆਂ ਤੇ ਉਹ ਪੀ ਕਰਾਲ,
ਦੋਵਾਂ ਪਾਸਿਆਂ ਤੋਂ ਠਾ ਠਾ ਗੋਲੀ ਵਰਨ ਲੱਗੀ।
ਕਬ ਨਬੀ ਬਖਸ਼ ਬਾਂਕੋ ਸੁਬੀਰ,
ਬੜਾ ਬਲੀ ਬਾਂਕਾ ਜੋਧਾ ਸੀ ਨਬੀ ਬਖਸ਼ ਵੀ, ਉਸਤਾਦ ਦਾ ਚੰਡਿਆ ਹੋਇਆ ਸੀ।
ਉਹ ਅਤਰ ਸੰਗ ਜਿਸ ਕੇ ਸੁਚੀਰ,
ਬੜੇ ਸੋਹਣੇ ਕੱਪੜੇ ਉਹਨੇ ਖੁਸ਼ਬੋ ਉੱਪਰ ਲਾ ਲਾ ਕੇ ਅਤਰ ਫੁਲੇਲਾ ਪਾਏ ਹੋਏ ਸਨ।
ਕਰ ਗਏ ਕਮਾਨ ਲੈ ਬਾਨ ਰੋਪ,
ਔਰ ਕਮਾਨ ਹੱਥ ਵਿਚ ਫੜ ਕੇ ਖੱਬੇ ਸੱਜੇ ਨਾਲ ਤੀਰ ਕੱਢਦਾ ਸੀ, ਜੇਜ ਪਾ ਨੇ ਕੰਨਾਂ ਦਾ ਹੀ ਖਿੱਚਦਾ ਸੀ।
ਮਾਰੇ ਸਵੇਗ ਚਿਤ ਚੌਂਪ ਕੋਪ,
ਚਾੜ ਕੇ ਜਿੱਧਰ ਨਬੀ ਬਖਸ਼ ਤੀਰ ਛੱਡਦਾ ਸੀ, ਉਹਦਾ ਤੀਰ ਨਿਸ਼ਾਨੇ ਤੋਂ ਖੁੰਝਦਾ ਨਹੀਂ ਸੀ।
ਲਲਕਾਰ ਸਬਨ ਤੇ ਅਗਰ ਧਾਏ,
ਔਰ ਸਾਰੀ ਫੌਜ ਨੂੰ ਲਲਕਾਰ ਰਿਹਾ ਸੀ, ਗਾਜੀਓ ਬਹਾਦਰੋ ਜੋਧੇ ਹੋ ਤਗੜੇ ਹੋ ਜਾਓ, ਇਦਾਂ ਕਹਿੰਦਾ ਆ ਰਿਹਾ ਸੀ ਮਾਰੋ ਮਾਰ ਕਰਦਾ ਹੋਇਆ।
ਦਲ ਕੋ ਹਟਾਏ ਨਿਜ ਸੰਗ ਲਾਏ,
ਆਪਣੀ ਫੌਜ ਨੂੰ ਨਾਲ ਲੈ ਕੇ ਨਬੀ ਬਖਸ਼ ਜਿਹੜੀ ਫੌਜ ਭੱਜਣ ਲੱਗੀ ਸੀ ਨਾ, ਉਹਨੂੰ ਲੈ ਕੇ ਆ ਗਿਆ।
ਸ਼ਸਤਰ ਸੰਭਾਰ ਤੋਂ ਮਰ ਤੋਂ ਪੰਗ,
ਔਰ ਯੋਧਿਆਂ ਨੇ ਦੋਵਾਂ ਪਾਸਿਆਂ ਤੋਂ ਬਰਛੇ ਤੇ ਤਲਵਾਰਾਂ ਭਾਲੇ ਸਾਂਗਾਂ ਸਰੂਈਆਂ ਸੰਭਾਲ ਲਈਆਂ।
ਜਲੇ ਅੰਤ ਖੜਗ ਕੱਟੇ ਅੰਤ ਅੰਗ,
ਦੋ ਧਾਰੇ ਖੰਡੇ ਦੇ ਚੌੜੇ ਤੇ ਅੱਗੇ ਚੱਲਣ ਲੱਗੇ।
ਤਰੜ ਅੰਤ ਸੂਰ ਤਰੜ ਅੰਤ ਢਾਲ,
ਔਰ ਢਾਲਾਂ ਦੇ ਤਲਵਾਰਾਂ ਛਣਕਣ ਲੱਗੀਆਂ, ਔਰ ਘੋੜੇ ਯੋਧਿਆਂ ਨੂੰ ਦਰੜ ਦੜ ਕੇ ਜਾਣ ਲੱਗੇ।
ਚਰੜ ਅੰਤ ਚਾਂਪ ਅਰੜ ਅੰਤ ਜਾਲ,
ਜਦੋਂ ਕੰਨਾਂ ਤਾਈ ਕਮਾਨ ਨੂੰ ਖਿੱਚਦੇ ਤੇ ਕਮਾਨ ਚਰੜ ਚਰੜ ਕਰਦੀ ਹੈ ਤੇ ਤੀਰ ਛਾੜ ਛਾੜ ਕਰਦੇ ਨੇ।
ਸਰੜ ਅੰਤ ਖੋਲ ਸਰੜ ਅੰਤ ਸੇਲ,
ਆ ਜਦੋਂ ਸੇਲਾਂ ਵੱਜਦੀਆਂ ਨੇ ਕਾਲਜਾਂ ਦੇ ਵਿੱਚ ਆਂਦਰਾਂ ਕੱਢ ਕੇ ਲਿਆਉਂਦੀ, ਜਦੋਂ ਤਲਵਾਰਾਂ ਚੋਂ ਮਿਆਨਾ ਚੋਂ ਤੇਗਾਂ ਨਿਕਲਦੀਆਂ ਨੇ ਤੇ ਉਹਨਾਂ ਵਿੱਚੋਂ ਵੀ ਛੜਕ ਛੜਕ ਦੀ ਆਵਾਜ਼ ਆਉਂਦੀ, ਛੜਕ ਮਿਆਨੋ ਕੱਢੀਆਂ ਤਿੱਖੀਆਂ ਤਲਵਾਰੀ, ਕੜਕ ਉੱਠੇ ਰਣ ਮੱਚਿਆ ਵੱਡੇ ਹੰਕਾਰੀ, ਇਹ ਤਾਂ ਏਦਾਂ ਦੀ ਦਸ਼ਾ ਹੈ।
ਕੜਕੰਕ ਤੀਰ ਭਰੜੇ ਪਘੇਲ,
ਜਦੋਂ ਤੀਰ ਚੱਲਦੇ ਨੇ ਪਘੇਲ ਭੱਜਣ ਲੱਗ ਪਏ ਨੇ, ਤੀਰਾਂ ਦੀ ਝਾਲ ਨੀ ਚੱਲੀ ਜਾਂਦੀ।
ਰੜਕੰਤ ਕਾਵ ਭਰੜੰਤ ਵੀਰ,
ਜਦੋਂ ਜ਼ਖਮ ਲੱਗਦੇ ਤੇ ਉਹ ਰੜਕਦੇ ਨੇ ਤੇ ਬਰੜੰਤ ਵੀਰ ਜਿਹੜੇ ਯੋਧੇ ਨੇ ਉਹ ਚੀਕਾਂ ਮਾਰਦੇ ਬੜਾਂਦੇ, ਆਵਾਜ਼ ਤਾਂ ਦਰਦ ਤਾਂ ਹਰ ਇੱਕ ਨੂੰ ਹੁੰਦੀ ਹੈ, ਕਈਆਂ ਦਾ ਮਾਦਾ ਹੁੰਦਾ ਸਹਿ ਜਾਂਦੇ ਤੇ ਕਈਆਂ ਤੋਂ ਨਹੀਂ ਸਹੀ ਜਾਂਦੀ ਪੀੜ, ਤੋ ਸ਼ਸਤਰਾਂ ਦੀ ਪੀੜਾ ਜਰੀ ਨਹੀਂ ਜਾਂਦੀ।
ਫਿਰ ਕੰਤ ਥਕਤ ਥਰ ਕੰਤ ਪੀਰ,
ਜਿਹੜੇ ਕਾਇਰ ਨੇ ਉਹ ਤਾਂ ਥੱਕ ਕੇ ਪਿਛੇ ਹੀ ਹਟਦੇ ਜਾਂਦੇ ਨੇ, ਅੱਗੇ ਜਾਣ ਦਾ ਹੌਸਲਾ ਹੀ ਨਹੀਂ ਕਰਦੇ।
ਕਹਿਰੰਤ ਕੂਕ ਹੈਰੰਤ ਜਾਤ,
ਆ ਕੁੱਤੇ ਤੇ ਜਿਹੜੇ ਗਿੱਧਾ ਇਲਾਂ ਉਹ ਕੁਚੀਕਾ ਮਾਰਦੇ ਨੇ।
ਐਰੰਤ ਕੋਏ ਕੱਟੇ ਅੰਤ ਗਾਤ,
ਕੋਈ ਘੋੜਾ ਹਿਣਕਦਾ ਤੇ ਕਿਸੇ ਦਾ ਸਿਰ ਨਹੀਂ ਦਾ ਇੱਕ ਪਾਸੇ।
ਤਬ ਨਬੀ ਬਖਸ਼ ਕੇ ਬਾਨ ਸੰਗ,
ਉਸ ਵੇਲੇ ਨਬੀ ਬਖਸ਼ ਦੇ ਤੀਰਾਂ ਨੇ ਭੜਥੂ ਪਾ ਦਿੱਤਾ।
ਸਿੱਖ ਗਿਰੇ ਕਿਤਕ ਹੋਏ ਰੰਗ ਭੰਗ,
ਬੜੇ ਬੜੇ ਯੋਧੇ ਗੁਰੂ ਦੇ ਸਿੱਖ ਨਬੀ ਬਖਸ਼ ਨੇ ਮਾਰ ਦਿੱਤੇ, ਉਹਦਾ ਨਿਸ਼ਾਨਾ ਬੜਾ ਪੱਕਾ ਸੀ, ਜਿਹੜੇ ਸਿੱਖ ਨੂੰ ਤੀਰ ਮਾਰਦਾ ਸੀ ਉਹਨੂੰ ਥਾਂ ਹੀ ਸਿੱਟ ਦਿੰਦਾ ਸੀ ਨਬੀ ਬਖਸ਼।
ਪਰਸ਼ੁਰਾਮ ਔਰ ਕੋ ਪਠਾਨ,
ਆਪਣੇ ਸਾਥੀ ਸਿੱਖਾਂ ਦੀਆਂ ਸ਼ਹੀਦੀਆਂ ਵੇਖ ਕੇ ਪਰਸ਼ੁਰਾਮ ਨੂੰ ਵੀਰ ਰਸ ਜਾਗ ਪਿਆ।
ਹਨਿਓ ਬਾਨ ਤਨ ਅਦਕ ਤਾਨ,
ਉਹਨੇ ਕੰਨਾਂ ਦਾ ਹੀ ਖਿੱਚ ਕੇ ਤੀਰ ਮਾਰਿਆ।
ਲਗ ਗਾ ਤੋ ਰੰਗ ਕੇ ਤੰਗ ਥਾਨ,
ਉਹ ਤੀਰ ਭਾਈ ਪਰਸ਼ੁਰਾਮ ਦਾ ਚਲਾਇਆ ਹੋਇਆ ਨਬੀ ਬਖਸ਼ ਦੇ ਘੋੜੇ ਦੀ ਕਾਠੀ ਦੇ ਕੋਲ ਜਾ ਵੱਜਾ।
ਵਿਦ ਪਿਓ ਪਾਰ ਗਿਰ ਤਬ ਮਾਨ,
ਕਿੰਨਾ ਕੁ ਜ਼ੋਰ ਦਾ ਤੀਰ ਸੀ, ਕਿੰਨਾ ਕੁ ਜ਼ੋਰ ਲਾ ਕੇ ਚਲਾਇਆ ਸੀ ਕਿ ਕਹਿੰਦੇ ਪਹਿਲਾਂ ਕਾਠੀ ਚਮੜੇ ਦੀ ਨੂੰ ਚੀਰ ਕੇ, ਉਹਦੇ ਥੱਲੇ ਜਿਹੜੀ ਲੱਕੜ ਹੁੰਦੀ ਆ ਉਹਨੂੰ ਵੀ ਚੀਰ ਕੇ, ਤੇ ਤੀਰ ਘੋੜੇ ਦੇ ਪਾਰਲੇ ਪਾਸੇ ਲੰਘ ਗਿਆ ਤੇ ਘੋੜਾ ਧਰਮ ਕਰਕੇ ਥੱਲੇ ਡਿੱਗਾ।
ਤਬ ਨਬੀ ਬਖਸ਼ ਸੰਭਾਰੇ ਆਪ,
ਨਬੀ ਬਖਸ਼ ਬੜਾ ਚੋਣਵਾ ਯੋਧਾ ਸੀ, ਡਿੱਗਦੇ ਘੋੜੇ ਤੋਂ ਪਹਿਲਾਂ ਹੀ ਰਕਾਬਾਂ ਚੋਂ ਪੈਰ ਕੱਢ ਕੇ ਛਾਲ ਮਾਰ ਗਿਆ।
ਦੀਏ ਪਾਏ ਰੋਪ ਕਰ ਤਾਰ ਚਾਂਪ,
ਘੋੜਾ ਥੱਲੇ ਡਿੱਗੇ ਕਿ ਉਸ ਤੋਂ ਪਹਿਲਾਂ ਹੀ ਜਵਾਨ ਉਤਰ ਜਾਵੇ, ਇਹ ਉਹਦੀ ਫੁਰਤੀ ਹੁੰਦੀ। ਨਬੀ ਬਖਸ਼ ਫੁਰਤੀਲਾ ਬਹੁਤ ਸੀ, ਉਹ ਪੈਰ ਘੋੜੇ ਤੋਂ ਛਾਲ ਮਾਰ ਗਿਆ ਤੇ ਪੈਰਾਂ ਭਾਰ ਹੋ ਕੇ ਜੰਗ ਕਰਨ ਲੱਗਾ।
ਸਰ ਪਰਸ ਰਾਮ ਕੇ ਮਾਰੇ ਅੰਗ,
ਉਹਨੇ ਭਾਈ ਪਰਸ ਰਾਮ ਨੂੰ ਨਿਸ਼ਾਨਾ ਬਣਾ ਕੇ ਤੀਰ ਛੱਡਿਆ।
ਹਰ ਪਰੇ ਪਾਰ ਗਿਰ ਤਜ ਤੁਰੰਗ, ਹਰ ਪਰੇ ਪਾਰ ਗਿਰ ਤਜ ਤੁਰੰਗ,
ਬੜਾ ਤਿੱਖਾ ਤੀਰ ਮਾਰਿਆ ਤੇ ਭਾਈ ਸਾਹਿਬ ਜੀ ਘੋੜੇ ਤੋਂ ਛਾਲ ਮਾਰ ਗਏ।
ਤੈ ਗਈ ਮੂਰਛਾ ਤਨੁਖ ਗੇਰ,
ਭਾਈ ਸਾਹਿਬ ਨੂੰ ਜਦੋਂ ਤੀਰ ਵੱਜਾ ਨਾ ਤੇ ਉਹ ਮੂਰਛਿਤ ਹੋ ਗਏ, ਯਾਨੀ ਕਿ ਉਹਨਾਂ ਨੂੰ ਮੌਤ ਤਾਂ ਨਹੀਂ ਹੋਈ ਪਰ ਬੇਹੋਸ਼ ਹੋ ਗਏ।
ਉਹ ਸਿੱਖ ਆਏ ਰਚਿਓ ਸੁਖੇਰ,
ਮੂਰਛਿਤ ਹੋਏ ਭਾਈ ਪਰਸਰਾਮ ਦੇ ਆਲੇ ਦੁਆਲੇ ਸਿੱਖਾਂ ਨੇ ਘੇਰਾ ਪਾ ਲਿਆ ਵੀ ਕਿਤੇ ਹੋਰ ਤੀਰ ਨਾ ਇਹਨਾਂ ਨੂੰ ਲੱਗ ਜਾਵੇ, ਇਹ ਸ਼ਹੀਦ ਨਾ ਹੋ ਜਾਣ। ਉਹਨਾਂ ਦੀ ਜਾਨ ਬਚਾਉਣ ਲਈ ਸਿੱਖ ਆਲੇ ਦੁਆਲੇ ਮੋਰਚਾ ਲਾ ਬੈਠੇ।
ਗੈ ਖੜਗ ਗੈ ਸ਼ਕ ਤੂ ਦਿੜ ਵਿਸਾਲ,
ਭਾਈ ਪਰਸਰਾਮ ਤਾਂ ਡਿੱਗ ਪਏ ਬੇਹੋਸ਼ ਹੋ ਗਏ ਪਰ ਸ਼ਕਤੂ ਨੇ ਆਪਣੇ ਮਿਆਨ ਚ ਤੇਗ ਧੂ ਲਈ।
ਜਿਸ ਕੀ ਸਹਾਏ ਮੈਂ ਗੈ ਸੋ ਢਾਲ,
ਔਰ ਢਾਲ ਪਕੜ ਲਈ ਤਲਵਾਰ ਦੇ ਨਾਲ ਢਾਲ ਜਰੂਰੀ ਹੁੰਦੀ ਆ। ਪੁਰਾਣੇ ਖਿਡਾਰੀ ਗਤਕੇ ਦੇ ਜਾਣਦੇ ਆ ਬਈ ਕੱਲੀ ਤਲਵਾਰ ਕੁਛ ਨੀ ਕਰਦੀ ਜੇ ਢਾਲ ਨਾਲ ਹੋਵੇ, ਢਾਲ ਲੈ ਕੇ ਤੇ ਤਲਵਾਰ ਲੈ ਕੇ।
ਰੁਪ ਰਹੇ ਹੋ ਸੂਰਿਆ ਅੱਗੇ ਖੜੋਏ,
ਭਾਈ ਸ਼ਕਤੂ ਵੈਰੀ ਦੀ ਫੌਜ ਦੇ ਸਾਹਮਣੇ ਏਦਾਂ ਖਲੋ ਗਿਆ ਜਿਵੇਂ ਪਹਾੜ ਹੁੰਦਾ ਹੈ।
ਉਸ ਪਰੇ ਤੁਰਕ ਗਨ ਕੀ ਨਟੋਏ,
ਤੁਰਕਾਂ ਨੇ ਬਹੁਤ ਜ਼ੋਰ ਲਾ ਕੇ ਹੱਲਾ ਬੋਲਿਆ।
ਤਬ ਪਰੇ ਉਹ ਜ਼ੋਰ ਰਣ ਕੋ ਮਾਨ,
ਬੜਾ ਮੈਦਾਨ ਜੰਗ ਵਿਚ ਜ਼ੋਰ ਪੈ ਗਿਆ ਤੁਰਕਾਂ ਦਾ।
ਮੈਂ ਤਉ ਸਿੱਖ ਤਜ ਦੀਨ ਤਾਨ,
ਸਿੱਖਾਂ ਨੇ ਜਗ੍ਹਾ ਨੀ ਛੱਡੀ, ਸਿੱਖ ਥੋੜੇ ਸਨ ਅੜ ਕੇ ਖਲੋ ਗਏ।
ਜੋ ਨੇਰ ਆਏ ਤਿਸ ਕਰ ਤਕਾਵ,
ਜਿਵੇਂ ਦਰਿਆ ਨੂੰ ਰੋਕਣ ਲਈ ਪਹਾੜ ਛਾਤੀ ਜਾਂਦਾ, ਦਰਿਆਵਾਂ ਦੇ ਅੱਗੇ ਪਹਾੜ ਹੀ ਖਲੋਂਦੇ, ਹੋਰ ਤਾਂ ਨੀ, ਬਾਕੀ ਤਾਂ ਦਰਿਆ ਲੈ ਜਾਂਦਾ ਸਭ ਨੂੰ ਰੋੜ ਕੇ, ਪਰ ਸਿੱਖ ਪਹਾੜ ਦੀ ਤਰ੍ਹਾਂ ਖਲੋ ਗਿਆ।
ਬਟ ਪਰਸ ਰਾਮ ਕੇ ਨਿਕਟ ਬਾਂਠ,
ਔਰ ਭਾਈ ਪਰਸ ਰਾਮ ਦੇ ਆਲੇ ਦੁਆਲੇ ਸਿੱਖਾਂ ਨੇ ਘੇਰਾ ਘੱਤ ਲਿਆ।
ਉਹ ਭਾਈ ਖੜਗ ਸੋ ਕਾਟ ਬਾਡ,
ਔਰ ਤਲਵਾਰਾਂ ਦੀ ਬੜੀ ਉਥੇ ਗਹਿ ਗਚ ਲੜਾਈ ਹੋਈ, ਖੰਡੇ ਖੜਕੇ ਤੇਗਾਂ ਤਰਜਲੀਆਂ।
ਗਨ ਤੁਰਕ ਓਰੜੇ ਨੇਰ ਪਾਏ,
ਤੁਰਕ ਪੂਰਾ ਜ਼ੋਰ ਲਾ ਕੇ ਪਰਸਰਾਮ ਨੂੰ ਮਾਰਨ ਲਈ ਜਾਂ ਚੁੱਕਣ ਲਈ ਆ ਰਹੇ ਸਨ ਵੀ ਇਹਨੇ ਸਾਡੇ ਜਰਨੈਲ ਦਾ ਘੋੜਾ ਮਾਰਿਆ ਹੈ।
ਪਰ ਸ਼ੋਰ ਕੋਰ ਚਾਇਸ ਪਜਾਏ,
ਬੜਾ ਸ਼ੋਰ ਪਾ ਰਹੇ ਸਨ ਵੀ ਸਿੱਖ ਡਰ ਕੇ ਭੱਜ ਜਾਣ ਹੁਣ।
ਤਬ ਖੜਗ ਹਤੇ ਸ਼ਕ ਤੂ ਕਰਾਲ,
ਭਾਈ ਸ਼ਕ ਤੂ ਢਾਲ ਤਲਵਾਰ ਲੈ ਕੇ ਬੜੀ ਭਿਅੰਕਰ ਲੜਾਈ ਲੜ ਰਿਹਾ ਸੀ, ਜਿਹਨੂੰ ਤਲਵਾਰ ਮਾਰਦਾ ਸੀ ਸੰਜੋ ਸਮੇਤ ਕੱਟ ਕੇ ਸੁੱਟ ਦਿੰਦਾ ਸੀ। ਹਾਂਜੀ,
ਰਿਪ ਕੋ ਪ੍ਰਹਾਰ ਕਰੇ ਓਟ ਢਾਲ,
ਵੈਰੀ ਦਾ ਵਾਰ ਢਾਲ ਤੇ ਰੋਕ ਕੇ ਐਸੀ ਤੇਗ ਮਾਰਦਾ ਸੀ ਲੋਹੇ ਦੀਆਂ ਕੜੀਆਂ ਵੱਢ ਦਿੰਦਾ ਸੀ।
ਰਣਥੰਭ ਮਨੋ ਕਾਡੋ ਖਰੋਏ,
ਸ਼ਕਤੂ ਰਣਥੰਭ ਦੀ ਤਰ੍ਹਾਂ ਖੜਾ ਸੀ ਜਿਵੇਂ ਮੈਦਾਨੇ ਜੰਗ ਚ ਰਣਥੰਭ ਕੱਢਿਆ ਹੁੰਦਾ ਹੈ।
ਉਹ ਸਿੱਖ ਸਹਾਇਕ ਸੰਘ ਜੋਏ,
ਨਾਲ ਬੜੇ ਬੜੇ ਯੋਧੇ ਸਿੱਖ ਉਹਦੇ ਲੜ ਰਹੇ ਸਨ।
ਗਨ ਤੁਰਕ ਮਾਰ ਅੰਬਾਰ ਲਾਏ,
ਮਾਰ ਮਾਰ ਤੁਰਕਾਂ ਦੇ ਢੇਰ ਲਾਈ ਜਾ ਰਹੇ ਸਨ।
ਜਿਮ ਦੀਪ ਪਤੰਗਨ ਪਰਤੇ ਆਏ,
ਜਿਵੇਂ ਦੀਵੇ ਉੱਤੇ ਪਤੰਗੇ ਆ ਕੇ ਡਿੱਗਦੇ ਨੇ ਏਦਾਂ ਸਾਧ ਸਿੰਘ ਜੀ ਤੁਰਕ ਆ ਕੇ ਮਰ ਰਹੇ ਸਨ।
ਤਬ ਪਰਸ ਰਾਮ ਸੁਧ ਪਾਏ ਅੰਗ,
ਇਹਨੇ ਨੂੰ ਭਾਈ ਪਰਸ ਰਾਮ ਨੂੰ ਹੋਸ਼ ਆ ਗਈ।
ਓਏ ਸਾਵਧਾਨ ਅਵ ਲੋਕ ਜੰਗ,
ਮੂਰਛਿਤ ਹੋਇਆ ਸੀ, ਸੱਟ ਲੱਗੀ ਸੀ ਬੜੀ ਜ਼ਬਰਦਸਤ, ਪਰ 10-20 ਮਿੰਟ ਚ ਸਰੀਰ ਸੰਭਾਲ ਕੇ ਜੰਗ ਚ ਆ ਗਿਆ।
ਉੱਠ ਠਾਂਡ ਹੋਏ ਸ਼ਸਤਰ ਸੰਭਾਲ,
ਖਲੋ ਗਿਆ ਤੇ ਸ਼ਸਤਰ ਸੰਭਾਲ ਲਏ।
ਪਿਖ ਨਬੀ ਬਖਸ਼ ਕੋ ਰਿਸ ਵਿਸਾਲ,
ਔਰ ਨਬੀ ਬਖਸ਼ ਵੱਲ ਵੇਖ ਕੇ ਪਰਸ ਰਾਮ ਦੀਆਂ ਅੱਖਾਂ ਲਾਲ ਹੋ ਗਈਆਂ।
ਜੈ ਖਰੋ ਜਾਏ ਪੱਟ ਫੇਰ ਕੀਨ,
ਜਿੱਥੇ ਖੜਾ ਹੋਇਆ ਸੀ ਨਬੀ ਬਖਸ਼, ਉੱਥੇ ਜਾ ਕੇ ਪਰਸ਼ੁਰਾਮ ਨੇ ਹੱਲਾ ਬੋਲਿਆ।
ਖੜਗਨ ਪ੍ਰਹਾਰ ਬੋ ਦਾਵਲੀਨ,
ਔਰ ਬੜੇ ਖੰਡੇ ਖੜਕਣ ਲੱਗੇ।
ਬੋ ਚਲੇ ਖੜਗ ਕਰ ਕਰ ਪ੍ਰਹਾਰ,
ਖੰਡੇ ਸਰੋਈਆਂ ਚੱਲੀਆਂ।
ਸਿਰ ਨਬੀ ਬਖਸ਼ ਕੋ ਕਾਟ ਡਾਰ,
ਪਰਸ਼ੁਰਾਮ ਨੇ ਐਸਾ ਭਰਵਾਂ ਵਾਰ ਕੀਤਾ, ਨਬੀ ਬਖਸ਼ ਦਾ ਸਿਰ ਲਾ ਦਿੱਤਾ।
ਵਿੱਚ ਯੁੱਧ ਗਿਰੇ ਕੱਟ ਕੱਟ ਮਾਨ,
ਬੜੇ ਬੜੇ ਯੋਧੇ ਮੈਦਾਨੇ ਜੰਗ ਵਿੱਚ ਡਿੱਗੇ ਹਨ।
ਤਨ ਛੁੱਟੇ ਪ੍ਰਾਣ ਨੇ ਛੁੱਟ ਕਿਰਪਾਨ,
ਕਹਿੰਦੇ ਪ੍ਰਾਣ ਨਿਕਲ ਗਏ ਪਰ ਹੱਥਾਂ ਚੋਂ ਤਲਵਾਰਾਂ ਨਹੀਂ ਛੁੱਟੀਆਂ। ਕੈਸੇ ਸੂਰਮੇ ਕੇ ਸਰੀਰ ਦੀ ਪ੍ਰਾਣ ਨਿਕਲ ਗਏ ਪਰ ਹੱਥਾਂ ਚ ਤਲਵਾਰਾਂ ਉਦਾਂ ਹੀ ਰਹਿ ਗਈਆਂ।
ਰਣ ਪਰੀ ਲੋਤੀ ਆਖਣ ਉਘਾਰ,
ਕਈ ਲਾਸ਼ਾਂ ਪਈਆਂ ਨੇ, ਅੱਖਾਂ ਖੁੱਲੀਆਂ ਹੀ ਰਹਿ ਗਈਆਂ ਨੇ।
ਉਹ ਪਰੇ ਅਰਨ ਸੋ ਅਰ ਜੁਝਾਰ,
ਆ ਸੂਰਮਿਆਂ ਦੇ ਲਹੂ ਨਾਲ ਬਾਣੇ ਲਿਬੜੇ ਹੋਏ ਨੇ।
ਕਨ ਤੁਰਕ ਬਿਲੋਕੀ ਉਹ ਪਾਰ ਨਿਕੰਦ,
ਜਦੋਂ ਬਹੁਤ ਤੁਰਕ ਮਾਰੇ ਗਏ।
ਰਣ ਅਬਦੁਲ ਖਾਨ ਨੰਦਨ ਬਿਲੰਦ,
ਅਬਦੁਲ ਖਾਨ ਦਾ ਪੁੱਤਰ ਵੱਡਾ।
ਜੈ ਪਰਸ਼ੁਰਾਮ ਸ਼ਕ ਤੂੰ ਜੁਝਾਰ,
ਉਹ ਮਾਰਿਆ ਗਿਆ ਤੇ ਪਰਸ਼ੁਰਾਮ ਤੇ ਸ਼ਕਤੂ ਸ਼ਹੀਦ ਹੋ ਗਏ।
ਕੱਟ ਗਏ ਦੋਨ ਬੋ ਰਿਪਨ ਮਾਰ,
ਪਰਸ਼ੁਰਾਮ ਵੀ ਸ਼ਹੀਦ ਹੋਇਆ ਤੇ ਭਾਈ ਸ਼ਕਤੂ ਜੀ ਵੀ ਸ਼ਹੀਦੀ ਪਾ ਗਏ।
ਲੜ ਤ੍ਰਿਪਤ ਹੋਏ ਦੀਨੇ ਸੋ ਪ੍ਰਾਣ,
ਰੱਜ ਕੇ ਮਨ ਭਾਉਂਦੀ ਲੜਾਈ ਕੀਤੀ ਤੇ ਪ੍ਰਾਣ ਦਿੱਤੇ।
ਜੇ ਜੀਅਤ ਹਟੇ ਬੋ ਸ਼੍ਰਮਨ ਮਾਨ,
ਜਿਹੜੇ ਜਿਉਂਦੇ ਪਿਛਾਂ ਹਟੇ ਉਹ ਥੱਕ ਚੁੱਕੇ ਸਨ, ਚੂਰ ਹੋ ਚੁੱਕੇ ਸਨ।
ਦੋਹਰਾ ਦਹੂ ਦਿਸ਼ਨ ਤੇ ਥੱਕ ਗਏ, ਮਿਟੇ ਜੰਗ ਤੇ ਸੂਰ।
ਸਾਧ ਸੰਗਤ ਜੀ ਦੋਵਾਂ ਪਾਸਿਆਂ ਦੇ ਸੂਰ ਮੇ ਹੰਭ ਗਏ, ਚਾਹ ਲੱਥ ਗਿਆ ਲੜ ਲੜ ਕੇ ਤੇ ਪਿਛਾਂ ਨੂੰ ਹਟ ਗਏ।
ਲੋਥਨ ਪਰ ਲੋਥੈ ਪਰੀ ਕਰ ਦਮ ਸ਼੍ਰੋਣਕ ਤੂਰ,
ਲਾਸ਼ਾਂ ਤੇ ਲਾਸ਼ਾਂ ਪੈ ਗਈਆਂ, ਲਹੂ ਦਾ ਤੇ ਮਿਰਜ ਦਾ ਗਾਰਾ ਬਣ ਗਿਆ। ਇਸ ਤਰ੍ਹਾਂ ਦਾ ਉਹ ਜੰਗ ਦਾ ਸੀਨ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬੰਨਿਆ।